ਆਤਮਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਏਕ ਨਿਸ਼ਾ ਖੁਰਮੇ ਪੁਰ ਮਾਹੇ ਰਹੇ ਪ੍ਰਭੂ ਜੇ ਭਿਖ ਦੁਖ ਜਾਹੇ ਏਕ ਨਿਸ਼ਾ ਖੁਰਮੇ ਪੁਰ ਮਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨੂੰ ਅੱਜੇ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੂੰ ਇੱਕ ਦਿਨ ਭਾਈ ਮਰਦਾਨਾ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਛੁੱਟੀ ਦਿਓ, ਮੈਂ ਆਪਣੇ ਘਰ ਵਿੱਚ ਜਾਣਾ ਹੈ। ਮਹਾਰਾਜ ਕਹਿੰਦੇ, ਮਰਦਾਨਿਆਂ ਤੈਨੂੰ ਘਰ ਹੀ ਯਾਦ ਆਉਂਦਾ ਰਹਿੰਦਾ ਹੈ, ਜਾ ਕੇ ਚਲੇ ਜਾ। ਕਹਿੰਦਾ, ਮਹਾਰਾਜ ਮੈਂ ਇਸ ਤਰ੍ਹਾਂ ਨਹੀਂ ਜਾਣਾ, ਤੁਹਾਡੇ ਨਾਲ ਜਾਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਤੂੰ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਜਾਵੇਂਗਾ, ਤੂੰ ਆਪਣੇ ਸੱਚਖੰਡ ਅਗਲੇ ਘਰ ਦੀ ਸੋਝੀ ਕਰ। ਮਰਦਾਨਾ ਸਮਝ ਗਿਆ, ਕਹਿੰਦਾ, ਮਹਾਰਾਜ ਮੇਰੀ ਜ਼ਿੰਦਗੀ ਕਿੰਨੀ ਕੁ ਰਹਿੰਦੀ ਆ? ਸਤਿਗੁਰੂ ਮਹਾਰਾਜ ਜੀ ਕਹਿੰਦੇ, 5 ਦਿਨਾਂ ਦੀ ਤੇਰੀ ਬਾਕੀ ਉਮਰ ਰਹਿੰਦੀ ਆ, ਔਰ ਇਹ ਖੁਰਮੇ ਸ਼ਹਿਰ ਦੇ ਅੰਦਰ ਚੱਲ, ਉੱਥੇ ਤੇਰਾ ਖਾਣਾ ਪੀਣਾ ਲਿਖਿਆ ਹੋਇਆ ਹੈ। ਸਤਿਗੁਰੂ ਹੌਲੀ ਹੌਲੀ ਉਸ ਸ਼ਹਿਰ ਵਿੱਚ ਗਏ, ਔਰ ਇਸਨੇ ਜੋ ਛਕਣਾ ਸੀ ਛਕ ਲਿਆ, ਸ਼ਹਿਰ ਤੋਂ ਬਾਹਰ ਆ ਗਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਰਦਾਨੇ ਹੁਣ ਤੇਰੀ ਕੀ ਦਸ਼ਾ ਹੈ? ਕਹਿੰਦਾ, ਮਹਾਰਾਜ ਜਿਹੜੀ ਗੰਢ ਹੈ ਪ੍ਰਾਣ ਤੇ ਅਪਾਨ ਬਾਜੂ ਦੀ, ਉਹ ਖੁੱਲ ਗਈ ਆ, ਕੇਵਲ 9 ਸਾਹ ਮੇਰੇ ਸਰੀਰ ਵਿੱਚ ਬਾਕੀ ਰਹਿ ਗਏ ਨੇ। ਭਾਈ ਬਾਲੇ ਨੂੰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਲੇ ਸਾਹਾਂ ਨੂੰ ਗਹਿਣ, ਸਾਧ ਸੰਗ ਜੀ 9 ਸਾਹ ਹੀ ਆਏ। ਭਾਈ ਬਾਲਾ ਕਹਿੰਦਾ, ਮਹਾਰਾਜ ਭਾਈ ਮਰਦਾਨੇ ਦੀ ਜੀਵਨ ਯਾਤਰਾ ਪੂਰੀ ਹੋ ਗਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਆਪਣਾ ਚਾਦਰਾ, ਇੱਕ ਭਾਈ ਬਾਲੇ ਨੇ ਚਾਦਰਾ, ਇਹ 2 ਚਾਦਰਿਆਂ ਦੇ ਅੰਦਰ ਭਾਈ ਮਰਦਾਨੇ ਦੇ ਸਰੀਰ ਨੂੰ ਲਪੇਟ ਕੇ ਲੱਕੜਾਂ ਜੰਗਲ ਵਿੱਚੋਂ ਇਕੱਠੀਆਂ ਕਰਕੇ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੇ ਭਾਈ ਮਰਦਾਨੇ ਦਾ ਦਾਹ ਸੰਸਕਾਰ ਕੀਤਾ ਹੈ। ਖੁਰਮੇ ਸ਼ਹਿਰ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਗਿਆਨੀ ਗਿਆਨ ਸਿੰਘ ਜੀ ਨੇ ਇਸ ਨੂੰ ਖੁਰਮ ਸ਼ਹਿਰ ਦਾ ਨਾਮ ਦਿੱਤਾ ਹੈ। ਰਹੁ ਵਿਚਾਰ, ਜਿਸ ਤਰ੍ਹਾਂ ਅੱਗੇ ਕਥਾ ਰਹੀ, ਆਪ ਸਰਵਣ ਕਰੋ।
ਏਕ ਨਿਸ਼ਾ ਖੁਰਮੇ ਪੁਰ ਮਾਹੀ।
ਇੱਕ ਰਾਤ ਭਾਈ ਮਰਦਾਨੇ ਦੇ ਸਰੀਰ ਦਾ ਸੰਸਕਾਰ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਖੁਰਮ ਸ਼ਹਿਰ ਵਿੱਚ
ਰਹੇ। ਪ੍ਰਭੂ ਜੇ ਭਿਖ ਦੁਖ ਜਾਹੀ
ਰਹਿਣਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਦੇ ਦਰਸ਼ਨ ਵੇਖ ਕੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ।
ਭੈ ਤਿਆਰ ਚੱਲਣੇ ਕੋ ਜਬ ਹੀ,
ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲਣ ਵਾਸਤੇ ਇੱਥੋਂ ਤਿਆਰ ਹੋਏ,
ਗੋਰਖ ਦਈ ਦਿਖਾਈ ਤਬ ਹੀ।
ਇੰਨੇ ਚਿਰ ਨੂੰ ਸਾਧ ਸੰਗ ਜੀ, ਗੋਰਖ ਨਾਥ ਨੇ 84 ਸਿੱਧਾਂ ਤੇ 9 ਨਾਥਾਂ ਦੇ ਸਮੇਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦਿਖਾਈ ਦੇ ਦਿੱਤੇ।
ਗੋਰਾ ਕਛੁਕ ਸਿੱਧ ਜੇ ਸੰਗ ਹੈ ਕਹੀ,
ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ, ਜਿਹੜੇ ਕੁਝ ਕੁ ਸਿੱਧ ਸਨ ਗੋਰਖ ਨਾਥ ਦੇ ਨਾਲ।
ਆਦੇਸ਼ ਆਦੇਸ਼ ਏਕੰਕਾਰ ਆਦੇਸ਼ ਹੈ,
ਕਹਿੰਦੇ ਆਦੇਸ਼ ਨਮਸਕਾਰ ਨੂੰ ਕਹਿੰਦੇ, ਮਨ ਕਰਕੇ ਆਦੇਸ਼, ਬਾਣੀ ਕਰਕੇ ਆਦੇਸ਼। ਕਹਿੰਦੇ ਜੀ ਨਮਸਕਾਰ ਨਮਸਕਾਰ ਹੋਵੇ ਨਾਨਕ ਤਬਾ। ਮਹਾਰਾਜ ਕਹਿੰਦੇ ਇੱਕੋ ਓੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਆਦੇਸ਼ ਨਮਸਕਾਰ ਹੈ।
ਬੋਲੇ ਸ੍ਰੀ ਜਗਤੇਸ਼,
ਜਗਦੇਸ਼ਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ। ਬੋਲੇ
ਚੌਪੀ ਸਿੱਧ ਸਾਹਿਬ ਬੈਠੇ ਬਚਨੇ ਅਲਾਏ
ਸਾਰੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਸੇ ਪਾਸੇ ਬੈਠ ਗਏ ਤੇ ਇਸ ਤਰ੍ਹਾਂ ਬਚਨ ਕਹਿਣ ਲੱਗੇ
ਜੋ ਕਰ ਜੀਵਤ ਜਗ ਮੈਂ ਮਰੈ
ਸਤਿਸੰਗ ਜੀ ਇਹ ਕੁਝ ਸਿੱਧਾਂ ਨੇ ਸਵਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਕੀਤੇ ਨੇ ਤੇ ਕਹਿੰਦੇ ਕਿਸ ਤਰ੍ਹਾਂ ਕੈਸੇ ਦੁਰਮਤ ਤਿਆਗੀ ਜਾਏ ਇਹ ਜਿਹੜੀ ਖੋਟੀ ਬੁੱਧੀ ਹੈ ਸੰਸਾਰ ਵਿਚ ਰੱਖਣ ਵਾਲੀ ਪਰਮੇਸ਼ਰ ਤੋਂ ਤੋੜਨ ਵਾਲੀ ਤੇ ਇਹ ਕਿਸ ਤਰ੍ਹਾਂ ਮੇਟੀ ਜਾਵੇ
ਦੁਨੀਆਂ ਦੁੱਤਰ ਤਰਾ
ਦੂਜਾ ਸਵਾਲ ਕੀਤਾ ਜਿਹੜਾ ਕਠਿਨ ਸੰਸਾਰ ਸਮੁੰਦਰ ਨੂੰ ਤਰਨਾ ਹੈ ਤੇ ਕਿਸ ਤਰ੍ਹਾਂ ਜੀਵ ਇਸ ਨੂੰ ਤਰ ਜਾਵੇ
ਜੋ ਕਰ ਜੀਵਤ ਜਗ ਮੈਂ ਮਰਾ
ਤੀਜਾ ਸਵਾਲ ਕੀਤਾ ਜਿਹੜਾ ਜੀਵ ਹੈ ਜੀਵਤ ਭਾਵ ਤੋਂ ਮਰ ਕੇ ਸੰਸਾਰ ਦੇ ਕਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਤਰਫ ਜਿਉਂਦਾ ਹੋਵੇ
ਐਸੇ ਸੱਚ ਸੋਂ ਹੋਏ ਪਛਾਣੇ
ਚੌਥੇ ਸਾਧ ਸੰਗ ਜੀ ਸਵਾਲ ਕੀਤਾ ਤੇ ਕਿਸ ਤਰ੍ਹਾਂ ਸੱਚ ਵਾਹਿਗੁਰੂ ਪਰਮੇਸ਼ਰ ਦੀ ਪਹਿਚਾਣ ਹੋਵੇ
ਇਸ ਪ੍ਰਕਾਰ ਮਗ ਲੇਵੇ ਜਾਣੇ
ਪੰਜਵਾਂ ਸਵਾਲ ਕੀਤਾ ਕਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਦੇ ਰਸਤੇ ਦੇ ਤਾਂ ਇਹ ਜੀਵ ਜਾਣ ਲਵੇ
ਸੋਤ ਰਖੀਕ ਬਸੀ ਕੇ ਭਾਂਤੀ
ਛੇਵਾਂ ਸਵਾਲ ਸੀ ਤੇ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਤੇ ਕਿਸ ਤਰ੍ਹਾਂ ਮਹਾਰਾਜ ਉਹ ਵੱਸ ਵਿਚ ਹੋ ਜਾਣ
ਤੇ ਮਨ ਮਾਨੇ ਹੋਏ ਸ਼ਾਂਤੀ
ਅੱਠਵਾਂ ਸਵਾਲ ਸੀ ਤੇ ਕਿਸ ਤਰ੍ਹਾਂ ਮਨ ਮੰਨ ਜਾਵੇ ਤੇ ਮਨ ਦੇ ਸ਼ਾਂਤੀ ਟਿਕਾ ਹੋ ਜਾਵੇ
ਐਸੇ ਰੂਪ ਕਿਤੋਂ ਵਿਸਤਾਰੂ
ਤੇ ਕਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ ਤੇ ਕਿੰਨੇ ਕੁ ਵਿਸਥਾਰ ਵਾਲਾ ਹੈ
ਕਰਬੇ ਜੋਗ ਸੁਕੌਣ ਅਚਾਰੂ
ਤੇ ਜੀਵ ਦੇ ਕਰਨ ਦੇ ਲਾਇਕ ਕਿਹੜਾ ਸਾਰਿਆਂ ਤੋਂ ਸ੍ਰੇਸ਼ਟ ਆਚਾਰ ਹੈ ਸ੍ਰੇਸ਼ਟ ਕਰਤੱਵ ਹੈ
ਕਿਤੇ ਆਵੇ ਕਿਸਮੈ ਜਾਈ
ਇਹ ਜੀਵ ਜਿਹੜਾ ਹੈ ਕਿੱਥੋਂ ਆਉਂਦਾ ਹੈ ਤੇ ਕਿੱਥੇ ਆਪਣੀ ਜੀਵਨ ਯਾਤਰਾ ਕਰਕੇ ਵਾਪਸ ਚਲੇ ਜਾਂਦਾ ਹੈ
ਸਮਾਵੇ ਦੇਹੋ ਬਤਾਈ
ਤੇ ਕਿੱਥੇ ਜਾ ਕੇ ਜੀਵ ਦੀ ਸਮਾਈ ਹੁੰਦੀ ਕਿਉਂ ਕਹਿਤੇ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੇ ਇਹ ਜੀਵ ਆਰੰਭ ਕਿੱਥੋਂ ਹੁੰਦਾ ਹੈ ਰਹਿੰਦਾ ਕਿੱਥੇ ਹੈ ਤੇ ਕਿਸ ਦੇ ਵਿਚ ਜਾ ਕੇ ਸਮਾਉਂਦਾ ਹੈ
ਕਰ ਸਿੱਧਨ ਕੀ ਅਸਬਾਨੀ
ਇਹ ਤਕਰੀਬਨ ਸਾਧ ਸੰਗ ਜੀ ਕੋਈ 13 ਸਵਾਲ ਨੇ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਕੀਤੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੀ ਬਾਣੀ ਸੁਣ ਕੇ
ਉੱਤਰ ਕਹੋ ਤੁਰਤ ਗੁਣ ਖਾਨੀ
ਗੁਣਾਂ ਦੇ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਵਾਬ ਦੇਣਾ ਕੀਤੇ
ਗੁਰਮਤ ਨੇ ਦੁਰਮਤ ਤਪ ਦੇਣੀ
ਮਹਾਰਾਜ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਈਏ ਤੇ ਫਿਰ ਜਿਹੜੀ ਖੋਟੀ ਮਤ ਹੈ ਤੇ ਆਪਣੇ ਹਿਰਦੇ ਚੋਂ ਛੁੱਟ ਜਾਂਦੀ ਹੈ
ਦੁਸਤਰ ਤਰੇ ਨਾਮ ਮਤ ਭੀਨੀ
ਇਹ ਜਿਹੜਾ ਕਠਿਨ ਸੰਸਾਰ ਸਮੁੰਦਰ ਹੈ ਤਰਨਾ ਤੇ ਜਿਸ ਦੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਜਪਣ ਵਿਚ ਬੁੱਧੀ ਭਿੱਜ ਜਾਂਦੀ ਆ ਤੇ ਉਹ ਕਠਿਨ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ
ਸਮੁੰਦਰ ਦੇ ਮੈਂ ਧਰਿਆ
ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਤੇ ਜਿਸ ਵੇਲੇ ਹਿਰਦੇ ਵਿਚ ਧਾਰਨ ਕੀਤਾ
ਜੀਵਤ ਮ੍ਰਿਤਕ ਬੌਰ ਨਾ ਮਰਿਆ
ਤੇ ਮਹਾਰਾਜ ਕਹਿੰਦੇ ਫਿਰ ਜੀਵਤ ਭਾਵ ਤੋਂ ਮਰ ਗਿਆ ਉਹ ਭਾਵ ਜਿਸ ਪਾਸੇ ਸੰਸਾਰ ਦੀ ਮੋਹ ਮਮਤਾ ਵਾਲਾ ਜਿਉਂਦਾ ਸੀ ਇਧਰੋਂ ਮਰ ਗਿਆ ਤੇ ਵਾਹਿਗੁਰੂ ਪਰਮੇਸ਼ਰ ਵਾਲਾ ਜਿਉਂਦਾ ਹੋ ਗਿਆ ਤੇ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ
ਗੁਰਮੁਖ ਲੇਵੇ ਸਾਜ ਪਛਾਣੇ
ਉਹਨਾਂ ਨੇ ਪੁੱਛਿਆ ਸੀ ਸਤਸਰੂ ਵਾਹਿਗੁਰੂ ਪਰਮੇਸ਼ਰ ਨੂੰ ਕੌਣ ਪਛਾਣਦਾ ਹੈ ਤੇ ਮਹਾਰਾਜ ਕਹਿੰਦੇ ਮੁਖੀ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਗੁਰਮੁਖ ਕਮਾਈ ਕਰਕੇ ਉਹ ਸਤਸਰੂ ਵਾਹਿਗੁਰੂ ਪਰਮੇਸ਼ਰ ਨੂੰ ਪਹਿਚਾਣ ਲੈਂਦਾ ਹੈ
ਗੁਰਮੁਖ ਖੋਜ ਤੁਮਾਕੋ ਜਾਣੇ
ਇਸੇ ਤਰ੍ਹਾਂ ਗੁਰਮੁਖ ਹੀ ਤੇ ਗੁਰਾਂ ਦੁਆਰਾ ਖੋਜਦਾ ਖੋਜਦਾ ਤੇ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਦੇ ਰਸਤੇ ਦੇ ਤਾਂ ਹੀ ਜਾਣ ਲੈਂਦਾ ਹੈ
ਮਨ ਮਾਰੇ ਇੰਦਰੀ ਬਸ ਹੋਈ
ਮਹਾਰਾਜ ਕਹਿੰਦੇ ਜੇ ਕਰਕੇ ਮਨ ਦੇ ਮੰਦੇ ਸੰਕਲਪਾਂ ਨੂੰ ਮਾਰ ਲਵੇ ਤੇ ਫੇਰ ਸਾਧ ਸੰਗਤ ਜੀ ਸਾਡੀਆਂ ਇੰਦਰੀਆਂ ਜਿਹੜੀਆਂ ਅੱਖਾਂ ਨੱਕ ਜੋ ਕੁਝ ਵੀ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹ ਸਾਰੀਆਂ ਬਸ ਵਿਚ ਹੋ ਜਾਂਦੀਆਂ ਖੋਟੇ ਪਾਸੇ ਨਹੀਂ ਦੌੜਦੀਆਂ
ਮਨ ਤੇ ਮਨ ਮਾਨਤ ਹੈ ਸੋਈ
ਮਹਾਰਾਜ ਕਹਿੰਦੇ ਮਨ ਤੇ ਮਨ ਮਾਨਤ ਹੈ ਸੋਏ ਮਨ ਕਰਕੇ ਮਨ ਮੰਨ ਜਾਂਦਾ ਹੈ ਪਰ ਸ਼ੁੱਧ ਮਨ ਕਰਕੇ ਸਾਧ ਸੰਗ ਜੀ ਅਸ਼ੁੱਧ ਮਨ ਜਿਹੜਾ ਮੰਨ ਜਾਂਦਾ ਹੈ ਜਿਸ ਵੇਲੇ ਸ਼ੁੱਧ ਮਨ ਦਾ ਅਸਰ ਹੋ ਜਾਵੇ ਤੇ ਅਸ਼ੁੱਧ ਮਨ ਜਿਹੜਾ ਹੈ ਤੇ ਉਹ ਸਾਧ ਸੰਗ ਜੀ ਵੱਸ ਵਿਚ ਆ ਜਾਂਦਾ ਹੈ
ਕਥਨੇ ਤੇ ਅਕਥ ਤੇ ਰੂਪਾ
ਮਹਾਰਾਜ ਕਹਿੰਦੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਤੇ ਉਸ ਦੀ ਕਥਨੀ ਕਰਦਿਆਂ ਤੇ ਕਥਨ ਤੋਂ ਅਕਥ ਹੈ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਇਸ ਵਾਸਤੇ ਵਾਹਿਗੁਰੂ ਦਾ ਸਰੂਪ ਜਿਹੜਾ ਉਹ ਕਸਮ ਦੇ ਵਿੱਚ ਨਹੀਂ ਆਉਂਦਾ।
ਨਿਰੰਕਾਰ ਜੇ ਚਰਤੇ
ਬੈਕੀ ਅਕਾਰਾਂ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ ਤੇ ਜਿਸ ਦੇ ਕੌਤਕ ਜਿਹੜੇ ਬੇਮਿਸਾਲ ਹਨ।
ਨਿਰੰਕਾਰ ਕੋ
ਦਿਨ ਰਾਤ ਜਿਸ ਵੇਲੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਤਾਏ
ਪਰੇ ਨਕਾਰੀ,
ਮਹਾਰਾਜ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੇ ਤੇ ਇਸ ਤੋਂ ਹੋਰ ਪਰੇ ਕੋਈ ਵੱਡਾ ਕੰਮ ਨਹੀਂ ਨਾਮ ਦੇ ਜਾਪ ਤੋਂ ਬਿਨਾਂ।
ਹੁਕਮੇ ਆਵੇ ਜਾਵਈ,
ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਜੀਵ ਆਉਂਦਾ ਹੈ ਤੇ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋ ਜਾਂਦਾ ਤਾਂ ਇਸ ਸੰਸਾਰ ਤੋਂ ਚਲੇ ਜਾਂਦਾ।
ਹੁਕਮ ਸਮਾਏ ਵਿਚਾਰ,
ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਤੇ ਉਸ ਦੇ ਵਿਚ ਸਮਾਈ ਹੁੰਦੀ ਹੈ ਤੇ ਵਿਚਾਰ ਇਹ ਵਿਚਾਰ ਨਾ ਕਰ ਲਓ, ਉਸ ਦੇ ਹੁਕਮ ਨੂੰ ਮੰਨ ਕੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਸਮਾਈ ਅਭੇਦਤਾ ਹੁੰਦੀ ਹੈ।
ਇਹ
ਜਿਹੜੋ ਸਵਾਲਾਂ ਦਾ ਜਵਾਬ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤਾ ਤੇ ਗੋਰਖ ਨਾਥ ਸੁਣ ਕੇ ਕਹਿਣ ਲੱਗਾ,
ਮੇਲੇ ਚੱਲ ਚਲੋ ਸੰਗਾਰੇ।
ਕਹਿੰਦਾ ਜੀ ਅਚਲ ਦਾ ਮੇਲਾ ਹੈ ਬਟਾਲੇ ਦੇ ਨੇੜੇ ਸਾਧ ਸੰਗ ਜੀ, ਅਚਲ ਅਸਥਾਨ ਹੈ ਸਿੱਧਾਂ ਦਾ ਬਹੁਤ ਵੱਡਾ। ਕਹਿੰਦਾ ਉੱਥੇ ਸ਼ਿਵਰਾਤਰੀ ਦਾ ਮੇਲਾ ਹੈ ਤੇ ਸਾਡੇ ਨਾਲ ਚੱਲੋ।
ਪੂਜੋ ਗੁਰੂ ਕਿਤਕ ਸੋ ਦੂਰੰ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਛਿਆ ਗੋਰਖਨਾਥ ਉਹ ਕਿੱਡੀ ਕੁ ਦੂਰ ਹੈ,
ਕੋ ਮੇਲਾ ਹੋਵੇ ਪੂਰਨ
ਤੇ ਕਿਹੜੇ ਦਿਨਾਂ ਦੇ ਵਿੱਚ ਉਹ ਮੇਲਾ ਪੂਰਨ ਨਾਮ ਭਰਦਾ ਹੈ।
ਹਟ ਸਹਿਸ ਹੈ ਪੰਥ ਦੋਹਿਲਾ,
ਕਹਿੰਦਾ ਜੀ ਇੱਥੋਂ 600 ਕੋ ਰਸਤਾ ਹੈ ਬੜਾ ਭਾਰੀ ਕਠਨ,
ਕੋ ਮੇਲਾ ਹੋਏ ਸਕੇਲਾ
ਤੇ ਕੱਲ ਨੂੰ ਬੜਾ ਭਾਰੀ ਉੱਥੇ ਸ਼ਿਵਰਾਤਰੀ ਰਾਤਰੀ ਹੈ ਤੇ ਮੇਲਾ ਸਕੇਲਾ ਇਕੱਠਾ ਹੋਵੇਗਾ।
ਗੋਰਖ ਤੁਮ ਅਜਵਤਵਾਨਾ,
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਗੋਰਖਨਾਥ ਜੀ ਸੁਣੋ, ਤੁਸੀਂ ਤਾਂ ਸ਼ਕਤੀ ਵਾਲੇ ਸਿੱਧ ਲੋਕ ਹੋ,
ਕਰ ਜਾਹੇ ਵੇਗ ਤੈ ਥਾਨਾ,
ਜੇ ਉੱਠ ਕੇ ਤੁਸੀਂ ਬੜੇ ਕਾਹਲੀ ਦੇ ਨਾਲ ਉੱਥੇ ਪਹੁੰਚ ਜਾਓਗੇ, ਤੁਹਾਡੇ ਪਾਸ ਰਿਧੀਆਂ ਸਿੱਧੀਆਂ ਦੀ ਸ਼ਕਤੀ ਹੈ।
ਹਮ ਤੋ ਮੰਦ ਮੰਦ ਤੈ ਆਵੈ,
ਤੇ ਮਹਾਰਾਜ ਕਹਿੰਦੇ ਅਸੀਂ ਤਾਂ ਬਾਈ ਹੌਲੀ ਹੌਲੀ ਸਹਿਜੇ ਸਹਿਜੇ ਉੱਥੇ ਆਵਾਂਗੇ।
ਜਾਏ ਕਾਲ ਸੋ ਉੜਕੇ ਜਾਵੈ,
ਤੇ ਜਿਨ੍ਹਾਂ ਨੇ ਬਾਈ ਕੱਲ ਨੂੰ ਉੱਥੇ ਪਹੁੰਚਣਾ ਹੈ ਉਹ ਤਾਂ ਆਪਣੀ ਸ਼ਕਤੀ ਦੀ ਉਡਾਰੀ ਦੇ ਨਾਲ ਹੀ ਉੱਡ ਕੇ ਜਾ ਸਕਦੇ ਨੇ।
ਹਮਰੋ ਤੁਮਰੋ ਸੰਗ ਨਾ ਹੋਈ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਾਈ ਸਾਡਾ ਤੇ ਤੁਹਾਡਾ ਜਿਹੜਾ ਸਾਥ ਹੈ ਕਦੇ ਵੀ ਨਿਭ ਨਹੀਂ ਸਕਦਾ।
ਸਖਤਾ ਸਖਤ ਮੇਲਣਾ ਕੋਈ,
ਤੁਸੀਂ ਸ਼ਕਤੀ ਵਾਲੇ ਹੋ ਰਿਧੀਆਂ ਸਿੱਧੀਆਂ ਦੀ ਤੇ ਅਸੀਂ ਰਿਧੀਆਂ ਸਿੱਧੀਆਂ ਦੀ ਸ਼ਕਤੀ ਤੋਂ ਅਸ਼ਕਤਾਂ ਨਹੀਂ ਵਰਦੇ ਤੇ ਸਾਡਾ ਤੇ ਤੁਹਾਡਾ ਮੇਲ ਨਹੀਂ ਹੋ ਸਕਦਾ।
ਦੂਰਾ ਤੁਮ ਜਬ ਗਏ ਸੁਮੇਰ ਪਾਰੀ,
ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਧ ਕਹਿੰਦੇ ਜਿਸ ਵੇਲੇ ਤੁਸੀਂ ਸੁਮੇਰ ਪਰਬਤ ਦੇ ਉੱਤੇ ਸਾਡੇ ਪਾਸ ਗਏ ਸੀ,
ਉਡਾਈ ਜੋਰ,
ਤੇ ਉਸ ਵੇਲੇ ਅਸੀਂ ਆਪੋ ਆਪਣੀਆਂ ਸ਼ਕਤੀਆਂ ਨੂੰ ਦਿਖਾਇਆ ਸੀ, ਕਿਸੇ ਨੇ ਮਿਰਗਾਨ ਉਡਾ ਦਿੱਤੀ, ਕਿਸੇ ਨੇ ਤੁੰਬਾ ਉਡਾ ਦਿੱਤਾ, ਕਿਸੇ ਨੇ ਫੌੜੀ ਉਡਾ ਦਿੱਤੀ, ਤੇ ਤੁਸੀਂ ਉਹਨਾਂ ਸ਼ਕਤੀਆਂ ਨੂੰ ਲਾਉਣ ਵਾਸਤੇ ਆਪਣੀ ਖੜਾਮ ਜਿਹੜੀ ਸੀ ਉਡਾਉਣਾ ਕੀਤੀ ਸੀ ਆਕਾਸ਼ ਵਿੱਚ,
ਦਿਖਾਈ ਸਭਨ ਕੋ
ਸਾਰਿਆਂ ਦੇ ਤਾਈ ਇਹ ਨਾਨਕ ਤਬਾ ਤੁਸੀਂ ਆਪਣੀ ਸ਼ਕਤੀ ਦਿਖਾਈ ਸੀ, ਤੇ ਦੱਸੋ ਤੁਹਾਡਾ ਬਲ ਜਿਹੜਾ ਹੁਣ ਕਿੱਥੇ ਚਲੇ ਗਿਆ, ਉਸ ਵੇਲੇ ਵੀ ਤੁਸੀਂ ਆਪਣੀ ਸ਼ਕਤੀ ਦੇ ਬਲ ਦੇ ਨਾਲ ਹੀ ਖੜਾਮ ਉਡਾਈ ਸੀ,
ਕਿਉਂਕਿ ਹਰੀ ਗਈ ਕਿਉਂ ਸਕ ਤੁਮਾਰੀ।
ਕਹਿੰਦੇ ਐ ਨਾਨਕ ਤਪਾ ਤੇਰੀ ਜਿਹੜੀ ਸ਼ਕਤੀ ਉਹ ਕਿਵੇਂ ਖੋਹੀ ਗਈ ਹੈ,
ਕਰਕੇ ਬਾਦ ਕਾਹੇ ਟਿਗਹਾਰੀ,
ਕਿਹਦੇ ਨਾਲ ਤੂੰ ਝਗੜਾ ਚਰਚਾ ਕਰਕੇ ਤੇ ਆਪਣੀ ਸ਼ਕਤੀ ਨੂੰ ਖੁਹਾ ਦਿੱਤਾ ਹਰਾ ਦਿੱਤਾ ਹੈ।
ਗੁਰੂ ਕਹੇ ਨਾ ਹੋਏ ਉਡਾਈ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਿੱਧੋ ਅਸੀਂ ਆਪਣੀ ਖੜਾਮ ਨਹੀਂ ਆਪ ਉਡਾਈ ਸੀ,
ਪਰਮੇਸ਼ਰ ਤਦੇ ਚਲਾਈ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਆਪਣੀ ਸ਼ਕਤੀ ਦੇ ਨਾਲ ਉਸ ਖੜਾਮ ਨੂੰ ਉਡਾਇਆ ਸੀ।
ਨਰਮੇ ਸ਼ਕਤ ਨਾ ਕੈਸੇ ਹੋਈ,
ਤੇ ਬੰਦੇ ਦੇ ਅੰਦਰ ਇਸ ਵਾਸਤੇ ਕਿਹੜੀ ਕੋਈ ਸ਼ਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦੀ।
ਇੱਕ ਨਿਰੰਜਨ ਸਭ ਕੋ ਜੋਈ,
ਤੇ ਬਸ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਾਰਿਆਂ ਨੂੰ ਸ਼ਕਤੀ ਦੇਣ ਵਾਲਾ ਹੈ ਤੇ ਉਹੀ ਮਾਲਕ ਹੈ, ਅਸੀਂ ਤਾਂ ਉਸੇ ਨੂੰ ਆਪਣਾ ਮਾਲਕ ਵੇਖਦੇ ਹਾਂ।
ਕੋਈ ਹਮਕੋ ਜਬੇ ਉਡਾਵੈ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਸ਼ਕਤੀ ਦੀ ਸੱਤਾ ਦੇ ਕੇ ਜਿਸ ਵੇਲੇ ਸਾਨੂੰ ਉਡਾਉਂਦਾ ਹੈ,
ਚਲੀਏ ਤੋਂ ਪਿੱਛੇ ਹਮੇ ਆਵੈ।
ਮਹਾਰਾਜ ਕਹਿੰਦੇ ਸਿੱਧੋ ਜਾਓ ਤੁਸੀਂ ਅਚਲ ਬਟਾਲੇ ਮੇਲੇ ਤੇ, ਅਸੀਂ ਤਾਂ ਬਾਈ ਤੁਹਾਡੇ ਪਿੱਛੋਂ ਆਵਾਂਗੇ।
ਸਿੱਧਨ ਸਭ ਲੀਨ ਉਡਾ, ਉਡਾਰੀ
ਸੁਣ ਕੇ ਸਾਧ ਸੰਗ ਜੀ ਸਾਰੇ ਸਿੱਧਾਂ ਨੇ ਆਪੋ ਆਪਣੀ ਸ਼ਕਤੀ ਦੇ ਨਾਲ ਉਡਾਰੀ ਜਿਹੜੀ ਸੀ ਲੈ ਲਈ।
ਜਮਨੇ ਤੂਰ ਨੇ ਇੱਛਾ ਚਾਰੀ
ਆਪਣੀ ਇੱਛਾ ਦੇ ਨਾਲ ਚਾਰੀ ਵਿਚਰਨ ਵਾਲੇ ਤੇ ਬੜੀ ਛੇਤੀ ਸਾਧ ਸੰਗ ਜੀ ਇੱਥੋਂ ਚੱਲ ਪਏ।
ਕਿਤੇ ਕਾਲ ਪਿੱਛੇ ਜਗ ਸਾਈ
ਜਦੋਂ ਸਿੱਧਾਂ ਨੇ ਆਪਣੀਆਂ ਉਡਾਰੀਆਂ ਲੈ ਲਈਆਂ ਤੇ ਇਸ ਤੋਂ ਕੁਝ ਸਮਾਂ ਪਿੱਛੋਂ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਚੇਪਰਾ ਜਾਏ ਤਿਸ ਥਾਈ
ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਪਹਿਲਾਂ ਹੀ ਸਿੱਧਾਂ ਤੋਂ ਉਸ ਸਥਾਨ ਦੇ ਉੱਤੇ ਪਹੁੰਚ ਗਏ ਨੇ।
ਉੱਚੇ ਥਲੇ ਅਚਲ ਮਝਾਰੀ
ਤੇ ਉੱਚਾ ਇੱਕ ਥਾਂ ਸੀ ਤੇ ਅਚਲ ਜਿਸ ਦਾ ਟਿਕਾਣਾ ਹੈ
ਤੇ ਪਰ ਬੈਠੇ ਸੁਹਾਵਤ ਭਾਰੀ
ਉਹਦੇ ਉੱਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ ਤੇ ਬਹੁਤ ਹੀ ਸੋਭਾ ਪਾ ਰਹੇ ਨੇ।
ਪਿੱਛੇ ਸਿੱਧ ਤਾਂ ਸਭ ਆਏ
ਉਸ ਤੋਂ ਪਿੱਛੋਂ ਜਿਹੜੇ ਸਿੱਧ ਸੀ ਸਾਰੇ ਉੱਥੇ ਪਹੁੰਚ ਗਏ।
ਦੇਖ ਆਦੇਸ਼ ਆਦੇਸ਼ ਅਲਾਏ
ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨਾਨਕ ਤਪਾ ਆਦੇਸ਼ 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 ਨਮਸਕਾਰ ਇਸ ਤਰ੍ਹਾਂ ਕਹਿਣ ਲੱਗੇ।
ਸੁਰਾ ਕਹੋ ਕਿਸ਼ਤੀ ਤੂੰ ਬੜਾ
ਇਹ ਸਿੱਧਾਂ ਨੂੰ ਵੇਖ ਕੇ ਬੜਾ ਗੁੱਸਾ ਚੜਿਆ ਕਹਿੰਦੇ ਨਾਨਕ ਤਪਾ ਤੂੰ ਤਾਂ ਬਹੁਤ ਵੱਡਾ ਇਸ਼ਟੀ ਜਾਦੂਗਰ ਹੈ
ਟਾਮਨ ਕਰਤ ਬਣਾਏ
ਇਹ ਸਾਡੇ ਨਾਲ ਤੂੰ ਕੋਈ ਟਾਮਨ ਟੂਣਾ ਜਾਂ ਛਲ ਧੋਖਾ ਕੀਤਾ ਆ
ਤੂੰ ਪਛੇਰੇ ਸਮਨ ਤੇ
ਦੇਖ ਤੂੰ ਸਾਰਿਆਂ ਤੋਂ ਪਿੱਛੇ ਸਾਤੋਂ ਰਹਿ ਗਿਆ ਸੀ
ਗੁਰੂ ਪਹੁੰਚੋ ਤਾਏ
ਤੂੰ ਸਾਰਿਆਂ ਤੋਂ ਪੂਰਵ ਪਹਿਲਾਂ ਹੀ ਬੜੀ ਕਾਹਲੀ ਦੇ ਨਾਲ ਇੱਥੇ ਪਹੁੰਚ ਗਿਆ
ਕਿਉਂਕਿ ਇਸ਼ਟ ਹਮਾਰਾ ਇਕੰਕਾਰਾ
ਤੇ ਮਹਾਰਾਜ ਨੂੰ ਇਸ਼ਟੀ ਕਿਹਾ ਸੀ ਇਸ ਵਾਸਤੇ ਪਤਾ ਨੀ ਤੇਰਾ ਕਿਹੜਾ ਇਸ਼ਟ ਹੈ ਤੇ ਮਹਾਰਾਜ ਕਹਿੰਦੇ ਸਾਡਾ ਇਸ਼ਟ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ
ਕਿ ਸਬਤ ਕਰਿਓ ਨਿਸਤਾਰਾ
ਤੇ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਕਰਕੇ ਹੀ ਨਿਸਤੁਰ ਪੰਜ ਤੋਂ ਤਰਨਾ ਕੀਤਾ ਆ
ਸ਼ੰਭੂਨਾਥ ਹੈ ਗੁਰਮਤ ਭੀਨਾ
ਮਹਾਰਾਜ ਕਹਿੰਦੇ ਹੋ ਸ਼ੰਭੂਨਾਥ ਤੂੰ ਤਾਂ ਖੋਟੀ ਮਤ ਦੇ ਅੰਦਰ ਭਿਜਿਆ ਹੋਇਆ
ਫਿਰ ਕਰਤਾਰ ਆਨ ਮਤ ਲੀਨਾ
ਕਰਤਾਰ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਪਤਾ ਨੀ ਆਨ ਹੋਰ ਕਿਸ ਦੀ ਮਤ ਲੈ ਲਈ ਆ
ਸਭ ਸਿੱਧਾਂ ਨੇ ਜੇ ਆਸਣ ਲਾਏ
ਸਾਰੇ ਸਿੱਧਾਂ ਨੇ ਸਾਧ ਸੰਗ ਜੀ ਆਪੋ ਆਪਣੇ ਆਸਣ ਜਿਹੜੇ ਸੀ ਲਾ ਲਏ
ਲੋਕਾਂ ਤੇ ਬਹੁ ਪੂਜ ਕਰਾਏ
ਲੋਕਾਂ ਤੋਂ ਬੜੀ ਭਾਰੀ ਆਪਣੀ ਪੂਜਾ ਜਿਹੜੀ ਸੀ ਕਰਾਉਣਾ ਕੀਤੇ
ਗੁਰੂ ਕੀ ਮਨਤਾ ਬਹੁ ਹੋਈ
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੀ ਬੜੀ ਭਾਰੀ ਉੱਥੇ ਮਨੌਤ ਪੂਜਾ ਹੋਈ
ਸਿੱਧ ਬਲੋਕ ਗਏ ਜਰਸੋਈ
ਸਿੱਧ ਗੁਰੂ ਨਾਨਕ ਸਾਹਿਬ ਦੀ ਮਨੌਤ ਨੂੰ ਵੇਖ ਕੇ ਤੇ ਈਰਖਾ ਤੇ ਜੈਲਸ ਦੇ ਨਾਲ ਬਹੁਤ ਸੜ ਗਏ
ਮੇਲਾ ਵਿਛੜ ਗਏ ਉਹ ਜਿਸ ਬੇਰੇ
ਸਾਧ ਸੰਗ ਜੀ ਭਾਈ ਸੰਤੋਖ ਸਿੰਘ ਨੇ ਇਸ ਪ੍ਰਸੰਗ ਨੂੰ ਇੱਥੇ ਸੰਕੋਚ ਦਿੱਤਾ ਹੈ ਪਰ ਭਾਈ ਗੁਰਦਾਸ ਜੀ ਨੇ ਇਸ ਪ੍ਰਸੰਗ ਨੂੰ ਬੜਾ ਖੁਲਾਸੇ ਨਾਲ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਭਾਈ ਸਾਹਿਬ ਸਿੱਧਾਂ ਨੂੰ ਇਹ ਖੁਰਮ ਸ਼ਹਿਰ ਤੋਂ ਪਹੁੰਚਿਆ ਹੋਇਆ ਦੱਸਦੇ ਨੇ ਪਰ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੀ ਪਹਿਲੀ ਯਾਤਰਾ ਨਾਲ ਇਸ ਨੂੰ ਜੋੜਿਆ ਹੈ ਸਮੇਰ ਪਰਬਤ ਤੋਂ ਸਿੱਧੇ ਅਚਲ ਬਟਾਲੇ ਵਿੱਚ ਆਏ ਨੇ ਗੁਰੂ ਨਾਨਕ ਸਾਹਿਬ ਦੇ ਸਿੱਧ ਇਸ ਵਾਸਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਪੂਜਾ ਹੋ ਰਹੀ ਸੀ ਸਿੱਧਾਂ ਨੇ ਗੁਰੂ ਨਾਨਕ ਦੇ ਲਿਬਾਸ ਨੂੰ ਵੇਖਿਆ ਤੇ ਜਦੋਂ ਇਹ ਸਮੇਰ ਪਰਬਤ ਤੇ ਸੀ ਤੇ ਉਸ ਵੇਲੇ ਇਸ ਨੇ ਭਲਵੇਂ ਕੱਪੜੇ ਪਾਏ ਹੋਏ ਸੀ ਸਾਧੂਆਂ ਵਾਲਾ ਲਿਬਾਸ ਸੀ ਉਦਾਸੀਆਂ ਵਾਲਾ ਤੇ ਹੁਣ ਇਹ ਚਿੱਟੇ ਵਸਤਰ ਪਾ ਕੇ ਇੱਥੇ ਆ ਕੇ ਬਹਿ ਗਏ ਗ੍ਰਸਤੀਆਂ ਵਾਲੇ ਇਹ ਸਾਰਾ ਪ੍ਰਸੰਗ ਭਾਈ ਗੁਰਦਾਸ ਜੀ ਨੇ ਲਿਖਿਆ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਬਾਬਾ ਕਰਤਾਰਪੁਰ ਗੁਰੂ ਨਾਨਕ ਸਾਹਿਬ ਆਏ ਉਦਾਸੀਆਂ ਦਾ ਭੇਖ ਲਾ ਕੇ ਪਾਸੇ ਕਰ ਦਿੱਤਾ ਮਹਾਰਾਜ ਕੇਵਲ ਧਰਮ ਪ੍ਰਚਾਰ ਵਾਸਤੇ ਉਹੋ ਜਿਹਾ ਭੇਖ ਬਣਾਉਂਦੇ ਸੀ ਜਿਹੋ ਜਿਹਾ ਇਲਾਕਾ ਹੋਵੇ ਕਿਉਂਕਿ ਜੇ ਭੇਖ ਨਾ ਬਣਾਉਂਦੇ ਤਾਂ ਗੁਰੂ ਨਾਨਕ ਨੂੰ ਕਾਜ਼ੀਆਂ ਨੇ ਮੱਕੇ ਦਿਆਂ ਨੇ ਕਿੱਥੇ ਨੇੜੇ ਲੱਗਣ ਦੇਣਾ ਸੀ ਕਾਂਸ਼ੀ ਦੇ ਪੰਡਤਾਂ ਨੇ ਕਿੱਥੇ ਕੋਲ ਬਹਿਣ ਦੇਣਾ ਸੀ ਸਿੱਧਾਂ ਨੇ ਕਿੱਥੇ ਗੁਰੂ ਨਾਨਕ ਨੂੰ ਕੋਲ ਬਹਿਣ ਦੇਣਾ ਸੀ ਇਹ ਕਾਰਨ ਸੀ ਭਾਈ ਸਾਹਿਬ ਕਹਿੰਦੇ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਗੁਰੂ ਨਾਨਕ ਸਾਹਿਬ ਨੇ ਸੰਸਾਰੀ ਕੱਪੜੇ ਪਹਿਰ ਲਏ ਚਿੱਟੇ ਵਸਤਰ ਪਹਿਰ ਲਏ ਗੁਰਤਾ ਦੀ ਮੰਜੀ ਦੇ ਉੱਤੇ ਬੈਠ ਕੇ ਤੇ ਧਰਮ ਪ੍ਰਚਾਰ ਜਿਹੜਾ ਸੀ ਸ਼ੁਰੂ ਕਰ ਦਿੱਤਾ ਉਲਟੀ ਗੰਗ ਬਹਾਏ ਉਹਨ ਗੁਰ ਅੰਗਦ ਸਿਰ ਉੱਪਰ ਧਾਰਾ ਇਸ ਵਾਸਤੇ ਉਲਟੀ ਗੰਗਾ ਜਿਹੜੀ ਸੀ ਵਗਾਤੀ ਗੁਰੂ ਨਾਨਕ ਨੇ ਔਰ ਗੁਰੂ ਅੰਗਦ ਦੇਵ ਨੂੰ ਗੁਰਤਾ ਗੱਦੀ ਦੇ ਕੇ ਆਪਣਾ ਸਿਰ ਜਿਹੜਾ ਸੀ ਗੁਰੂ ਅੰਗਦ ਦੇਵ ਦੇ ਚਰਨਾਂ ਤੇ ਰੱਖ ਦਿੱਤਾ ਇਹ ਉਲਟੀ ਗੰਗਾ ਗੁਰੂ ਨਾਨਕ ਸਾਹਿਬ ਨੇ ਵਗਾ ਦਿੱਤੀ ਹੈ ਹਾਂਜੀ ਪੜ੍ਹੋ ਅੱਗੇ ਪੁੱਤਰੀ
ਪੁੱਤਰੀ ਕੌਣ ਨਾ ਪਾਲਿਆ।
ਭਾਈ ਗੁਰਦਾਸ ਜੀ ਕਹਿੰਦੇ ਵੀ ਪੁੱਤਰਾਂ ਨੂੰ ਗੁਰਤਾ ਕਿਉਂ ਨੀ ਮਿਲੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਕੌਲ ਜਿਹੜਾ ਸੀ ਬਚਨ ਉਹਦੀ ਪਾਲਣਾ ਨਹੀਂ ਕੀਤੀ।
ਮਨ ਖੋਟੇ ਆਕੀ ਲਸਿਆਰਾ,
ਉਹਨਾਂ ਨੇ ਆਪਣੇ ਮਨ ਖੋਟੇ ਰੱਖੇ ਤੇ ਆਕੀ ਰੱਖੇ ਗੁਰੂ ਦੇ ਹੁਕਮ ਮੰਨਣ ਤੋਂ ਹਮੇਸ਼ਾ ਵਾਸਤੇ ਨਸੇ ਰਹੇ।
ਬਾਣੀ ਮੁਖੋਂ ਉਚਾਰੀ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਮ੍ਰਿਤ ਰੂਪੀ ਬਾਣੀ ਮੁਖੋਂ ਉਚਾਰਦੇ ਸੀ।
ਰੁਸਨਾਈ ਮਿਟੇ ਅੰਧਾਰਾ,
ਗਿਆਨ ਦੀ ਰੋਸ਼ਨੀ ਹੁੰਦੀ ਸੀ ਤੇ ਅਗਿਆਨ ਦਾ ਅੰਧੇਰਾ ਸਿੱਖਾਂ ਦਾ ਮਿਟ ਰਿਹਾ ਸੀ।
ਗਿਆਨ ਗੋਸ਼ਟੀ ਚਰਚਾ ਸਦਾ,
ਹਮੇਸ਼ਾ ਗਿਆਨ ਦੀ ਸਤਸੰਗ ਜੀ ਪਿਆਰੀ ਬਾਣੀ ਦੀ ਚਰਚਾ ਤੇ ਗੋਸ਼ਟ ਹੁੰਦੀ ਸੀ।
ਅਨਹਦ ਸ਼ਬਦ ਉੱਠੇ ਤੁਨਕਾਰਾ,
ਜਿਹਨਾਂ ਸਿੱਖਾਂ ਨੇ ਉਸ ਗਿਆਨ ਦੀ ਸਿਮਰਨ ਦੀ ਕਮਾਈ ਕੀਤੀ ਉਹਨਾਂ ਦੇ ਅੰਦਰ ਅਨਹਦ ਦਾ ਸ਼ਬਦ ਜਿਹੜਾ ਸੀ ਉਸਦੀ ਆਵਾਜ਼ ਉੱਠ ਖਲੋਤੀ, ਅੰਦਰ ਹੀ ਅਨਹਦ ਸ਼ਬਦ ਜਿਹੜਾ ਸੀ ਪ੍ਰਗਟ ਹੋ ਗਿਆ।
ਸੋਦਰ ਆਰਤੀ ਗਾਵੀਐ,
ਸੋਦਰ ਤੇ ਬਾਣੀ ਦਾ ਪਾਠ ਆਰਤੀ ਉਸ ਤੋਂ ਬਾਅਦ ਗਾਈ ਜਾਂਦੀ ਸੀ।
ਅੰਮ੍ਰਿਤ ਵੇਲੇ ਜਾਪ ਉਚਾਰਾ,
ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਸ੍ਰੀ ਕਰਤਾਰਪੁਰ ਧਰਮਸ਼ਾਲਾ ਦੇ ਵਿੱਚ ਉਚਾਰਿਆ ਜਾਂਦਾ ਸੀ।
ਗੁਰਮੁਖ ਭਾਰ ਅਥਰਵਣ ਤਾਰਾ,
ਇਹ ਗੁਰਮੁਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਸਹਿ ਭਾਰ ਜਿਹੜਾ ਸੀ ਸੰਸਾਰ ਦੇ ਪਾਪਾਂ ਦਾ ਬੋਝ ਉਹ ਸਾਰਾ ਹੀ ਲਾਹ ਦਾ ਤਾਰ ਦਿੱਤਾ ਸੰਸਾਰ ਨੂੰ।
ਮੇਲਾ ਸੁਣ ਸ਼ਿਵ ਰਾਤ ਦਾ,
ਹਾਂਜੀ ਸ਼ਿਵ ਰਾਤ ਉਸ ਨੂੰ ਕਹਿੰਦੇ ਨੇ ਤੇ ਇਸ ਵਾਸਤੇ ਸ਼ਿਵਜੀ ਤੇ ਪਾਰਵਤੀ ਦੇ ਵਿਆਹ ਦੀ ਪਹਿਲੀ ਰਾਤ ਉਹਨੂੰ ਸ਼ਿਵਰਾਤਰੀ ਕਿਹਾ ਜਾਂਦਾ ਹੈ। ਇਸ ਵਾਸਤੇ ਸ਼ਿਵਰਾਤਰੀ ਦਾ ਮੇਲਾ ਸੁਣ ਕੇ
ਬਾਬਾ ਅਚਲ ਬਟਾਲੇ ਆਈ,
ਬਾਬਾ ਗੁਰੂ ਨਾਨਕ ਸਾਹਿਬ ਜੀ ਬਟਾਲੇ ਦੇ ਨੇੜੇ ਅਚਲ ਸਥਾਨ ਸਿੱਧਾਂ ਦਾ ਉੱਥੇ ਆ ਗਏ।
ਦਰਸ਼ਨ ਵੇਖਣ ਕਾਰਨ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੇਖਣ ਵਾਸਤੇ
ਸਗਲੀ ਉਲਟ ਪਈ ਲੋਕਾਈ,
ਸਾਰੀ ਮੇਲੇ ਦੀ ਲੋਕਾਈ ਜਿਹੜੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤਰਫ ਨੂੰ ਹੀ ਸਾਧ ਸੰਗ ਜੀ ਉਲਟ ਪਈ ਹੈ।
ਲੱਗੀ ਬਰਸਨ ਲਕਸ਼ਮੀ,
ਬੜੀ ਭਾਰੀ ਲਕਸ਼ਮੀ ਮਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬਰਨ ਲੱਗ ਪਏ, ਲੋਕ ਮੱਥਾ ਟੇਕ ਰਹੇ ਨੇ।
ਨਿਧ ਸਿਧ ਨੌ ਨਿਧੀ ਸਵਾਈ,
ਨਿਧੀਆਂ ਸਿੱਧੀਆਂ ਤੇ ਨੌ ਨਿਧੀਆਂ ਜਿਹੜੀਆਂ ਸੀ ਵਰਤਣ ਲੱਗ ਪਈਆਂ।
ਜੋਗੀ ਵੇਖ ਚਲਿੱਤਰ ਨੋ,
ਗੁਰੂ ਨਾਨਕ ਸਾਹਿਬ ਦੀ ਪੂਜਾ ਤੇ ਸਤਿਕਾਰ ਦੇ ਕੌਤਕ ਨੂੰ ਯੋਗੀਆਂ ਸਿੱਧਾਂ ਨੇ ਵੇਖ ਕੇ
ਮਨ ਵਿੱਚ ਰਿਸਕ ਘਨੇਰੀ ਖਾਈ,
ਆਪਣੇ ਮਨ ਦੇ ਵਿੱਚ ਬੜਾ ਭਾਰੀ ਗੁੱਸਾ ਖਾਣਾ ਕੀਤਾ।
ਭਗਤੀਆਂ ਪਾਈ ਭਗਤਿਆਂ,
ਇੱਕ ਰਾਸ ਧਾਰੀਏ ਸੀ ਸਾਧ ਸੰਗ ਜੀ, ਉਹਨਾਂ ਨੇ ਵੇਖਿਆ ਸਿੱਧਾਂ ਕੋਲ ਤਾਂ ਕੋਈ ਬੰਦਾ ਹੀ ਨੀ ਰਿਹਾ, ਉਹ ਗੁਰੂ ਨਾਨਕ ਸਾਹਿਬ ਦੇ ਪਾਸ ਆ ਗਏ ਤੇ ਆਪਣੀ ਰਾਸ ਜਿਹੜੀ ਸੀ ਉੱਥੇ ਸ਼ੁਰੂ ਕਰ ਦਿੱਤੀ ਹੈ।
ਲੋਟਾ ਜੋਗੀ ਲਿਆ ਛਪਾਈ,
ਤੇ ਜੋਗੀਆਂ ਨੇ ਈਰਖਾ ਦੇ ਨਾਲ ਜਿਸ ਲੋਟੇ ਵਿੱਚ ਉਹ ਪੈਸੇ ਪਾਉਂਦੇ ਸੀ ਨਾ ਰਾਸ ਧਾਰੀਏ ਬੇਲਾਂ ਕਰ ਕਰਕੇ, ਉਹਨਾਂ ਨੇ ਆਪਣੀ ਸ਼ਕਤੀ ਨਾਲ ਲੋਟਾ ਜਿਹੜਾ ਸੀ ਲੁਕਾਤਾ ਜੋਗੀਆਂ ਨੇ।
ਭਗਤੀਆਂ ਗਈ ਭਗਤ ਭੁੱਲ,
ਜਿਹੜੇ ਬੇਚਾਰੇ ਰਾਸ ਧਾਰੀਏ ਸੀ ਉਹਨਾਂ ਨੂੰ ਰਾਸ ਪਾਉਣੀ ਭੁੱਲ ਗਈ ਕਿ ਸਾਡਾ ਤਾਂ ਪੈਸਿਆਂ ਵਾਲਾ ਲੋਟਾ ਹੀ ਪਤਾ ਨੀ ਕਿੱਧਰ ਗਿਆ।
ਲੋਟੇ ਅੰਦਰ ਸੁਰਤ ਭੁਲਾਈ,
ਲੋਟੇ ਦੇ ਅੰਦਰ ਸਾਧ ਸੰਗ ਜੀ ਆਪਣਾ ਧਿਆਨ ਜਿਹੜਾ ਸੀ ਭੁਲਾ ਦਿੱਤਾ।
ਬਾਬਾ ਜਾਣੀ ਜਾਣ ਪੁਰਖ,
ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਬਾਬਾ ਜੀ ਜਾਣੀ ਜਾਣ ਮਹਾਂਪੁਰਸ਼ ਨੇ,
ਕੱਢਿਆ ਲੋਟਾ ਜਹਾਂ ਲੁਕਾਈ,
ਜਿੱਥੇ ਸਿੱਧਾਂ ਨੇ ਸ਼ਕਤੀ ਨਾਲ ਲੋਟਾ ਲੁਕਾਇਆ ਸੀ ਗੁਰੂ ਨਾਨਕ ਸਾਹਿਬ ਨੇ ਕੱਢ ਕੇ ਸਾਧ ਸੰਗ ਜੀ ਉਹ ਭਗੌਤੀਆਂ ਨੂੰ ਦੇ ਦਿੱਤਾ।
ਵੇਖ ਚਲਿੱਤਰ ਜੋਗੀ ਖੁਣਸਾਈ,
ਇਹ ਜਿਹੜਾ ਕੌਤਕ ਗੁਰੂ ਨਾਨਕ ਸਾਹਿਬ ਦਾ ਵੇਖ ਕੇ ਤੇ ਜੋਗੀਆਂ ਨੇ ਹੋਰ ਬਹੁਤ ਸਾਰੀ ਖੁਣਸ ਤੇ ਈਰਖਾ ਖਾਧੀ,
ਖਾਧੀ ਖੁਣਸ ਜੋਗੀ ਸਰਾ,
ਬੜੀ ਭਾਰੀ ਖੁਣਸ ਇਹਨਾਂ ਜੋਗੀਆਂ ਨੇ ਖਾਧੀ।
ਗੋਸ਼ਟ ਕਰਨ ਸਭੇ ਉਠਿਆਈ,
ਗੁਰੂ ਨਾਨਕ ਸਾਹਿਬ ਦੇ ਨਾਲ ਚਰਚਾ ਕਰਨ ਵਾਸਤੇ ਸਾਰੇ ਉੱਠ ਕੇ ਆਸੇ ਪਾਸੇ ਬੈਠ ਗਏ।
ਪੁੱਛੇ ਜੋ ਕੀ ਜੋਗੀ ਭੰਗਰ ਨਾਥ,
ਇਹਨਾਂ ਵਿੱਚੋਂ ਭੰਗਰ ਨਾਥ ਇੱਕ ਜੋਗੀ ਬੜਾ ਤਿੱਖਾ ਸੀ ਸਾਧ ਸੰਗਤ ਜੀ, ਤੇ ਇਹ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ
ਉਹ ਦੁੱਧ ਵਿੱਚ ਕਿਉਂ ਕਾਂਜੀ ਪਾਈ।
ਕਹਿੰਦਾ ਨਾਨਕ ਤਾਂ ਬਾ ਤੂੰ ਤਾਂ ਦੁੱਧ ਵਿੱਚ ਕਾਂਜੀ ਪਾਤੀ, ਮਤਲਬ ਕੀ ਸੀ ਜਦੋਂ ਤੂੰ ਸਾਡੇ ਕੋਲ ਗਿਆ ਸੀ ਤੇਰੇ ਖਫਣੀ ਪਾਈ ਸੀ, ਭਗਵੇਂ ਵਸਤਰ ਪਾਏ ਹੋਏ ਸੀ, ਸਾਧੂਆਂ ਵਾਲਾ ਲਿਬਾਸ ਸੀ, ਇਸ ਵਾਸਤੇ ਦੁੱਧ ਵਰਗਾ ਤੇਰਾ ਲਿਬਾਸ ਸੀ, ਸਾਧੂ ਪ੍ਰਤੀਤ ਹੋ ਰਿਹਾ ਸੀ, ਅੱਜ ਤੂੰ ਹੁਣ ਕਰਤਾਰਪੁਰੋਂ ਉੱਠ ਕੇ ਆਇਆ ਤੇ ਗ੍ਰਿਸਤੀਆਂ ਵਾਲੇ ਕੱਪੜੇ ਪਾਈ ਫਿਰਦਾ, ਤੈਂ ਤਾਂ ਇਸ ਦੁੱਧ ਵਿੱਚ ਕਾਂਜੀ ਘੋਲ ਦਿੱਤੀ ਹੈ। ਇਸ ਵਾਸਤੇ ਇਹ ਸਵਾਲ ਗੁਰੂ ਨਾਨਕ ਸਾਹਿਬ ਦੇ ਉੱਤੇ ਭੰਗਰ ਨਾਥ ਨੇ ਕਰ ਦਿੱਤਾ।
ਫਿਟਿਆ ਚਾਟਾ ਦੁੱਧ ਕਾ,
ਕਹਿੰਦਾ ਦੁੱਧ ਵਿੱਚ ਕਾਂਜੀ ਪੈ ਜਾਵੇ ਤੇ ਚਾਟਾ ਜਿਹੜਾ ਦੁੱਧ ਆ ਫਿੱਟ ਜਾਂਦਾ ਹੈ।
ਰਿੜਕਿਆ ਮੱਖਣ ਹੱਥ ਨਾ ਆਈ,
ਰਿੜਕਿਆ ਹੋਇਆ ਮੱਖਣ ਕਦੇ ਵੀ ਹੱਥ ਵਿੱਚ ਨਹੀਂ ਆਉਂਦਾ ਹੈ।
ਭੇਖ ਉਤਾਰ ਉਦਾਸ ਦਾ,
ਦੁੱਧ ਵਿੱਚ ਕਾਂਜੀ ਦਾ ਅਰਥ ਭਾਈ ਸਾਹਿਬ ਜੀ ਹੁਣ ਇਸ ਪੰਕਤੀ ਵਿੱਚ ਕਰਦੇ ਨੇ ਤੇ ਦੁੱਧ ਸੀ ਜਿਹੜਾ ਉਦਾਸੀਆਂ ਵਾਲਾ, ਭੇਖ ਜਿਹੜਾ ਸੀ ਭਗਵਾਨ ਬਣਾਇਆ ਹੋਇਆ ਸੀ
ਮਤ ਕੋ ਸੰਸਾਰੀ ਰੀਤ ਚਲਾਈ
ਉਸ ਭੇਖ ਨੂੰ ਲਾ ਕੇ ਤੇ ਮੁੜ ਕੇ ਤੁਸੀਂ ਇਹ ਸੰਸਾਰੀ ਗ੍ਰਸਤੀਆਂ ਵਾਲੇ ਵਸਤਰ ਪਾ ਕੇ ਗ੍ਰਸਤੀਆਂ ਵਾਲੀ ਰੀਤੀ ਕਿਉਂ ਇੱਥੇ ਮੇਲੇ ਵਿੱਚ ਲਾ ਦਿੱਤੀ ਹੈ
ਨਾਨਕ ਆਖੇ ਭੰਗਰ ਨਾਥ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭੰਗਰ ਨਾਥ
ਤੇਰੀ ਮਾਂ ਕੁਚੱਜੀ ਆਈ
ਤੇਰੀ ਮਾਂ ਜਿਹੜੀ ਗੋਰਖਾ ਤੇ ਉਹ ਕੁਚੱਜੀ ਆ ਉਹਨੂੰ ਚੱਜ ਨੀ ਹੈ ਚੰਗਾ ਇਸ ਵਾਸਤੇ ਦੁੱਧ ਰਿੜਕੀ ਨੀ ਸਕਦੇ ਇਸ ਵਾਸਤੇ ਤੈਨੂੰ ਉਹਨੇ ਚੰਗਾ ਉਪਦੇਸ਼ ਨੀ ਦਿੱਤਾ ਕੰਨ ਪਾੜ ਕੇ ਮੁੰਦਰਾਂ ਪਾਤੀਆਂ ਖਫਣੀ ਪਾਤੀ ਸਹੁ ਮਲਣੀ ਦੱਸ ਦਿੱਤੀ ਡੰਡਾ ਫੜਾਤਾ ਫੋੜੀ ਫੜਾਤੀ ਤੂੰਬਾ ਫੜਾਤਾ ਝੋਲੀ ਫੜਾਤੇ ਇਹ ਕੋਈ ਜੁੜਨ ਦੇ ਚਿੰਨ ਨੇ ਜੇ ਮਨ ਹੀ ਨੀ ਜੁੜਿਆ ਤੇ ਮਨ ਤਾਂ ਜੋਗੀ ਬਣਿਆ ਕੋਈ ਨੀ ਮਹਾਰਾਜ ਕਹਿੰਦੇ ਤੇਰੀ ਮਾਂ ਗੋਰਖ ਨੂੰ ਚੱਜ ਨੀ ਆਇਆ ਕੋਈ ਵੀ
ਭਾਂਡਾ ਧੋਏ ਨਾ ਜਾਤਿਓ ਨਾ
ਪਹਿਲਾਂ ਤੇਰਾ ਭੰਗਰ ਨਾਥਾ ਹਿਰਦੇ ਦਾ ਭਾਂਡਾ ਹੀ ਨੀ ਧੋਣਾ ਜਾਣਿਆ ਉਸਨੇ ਇਸ ਵਾਸਤੇ ਜੇ ਭਾਂਡਾ ਹੀ ਨੀ ਧੋਤਾ ਵਿੱਚ ਦੁੱਧ ਪਾ ਦਿਓ ਸਾਧ ਸੰਗ ਜੀ ਸਾਰਾ ਹੀ ਖਰਾਬ ਹੋ ਜਾਂਦਾ ਗੁਰੂ ਨਾਨਕ ਸਾਹਿਬ ਨੇ ਇਸੇ ਵਾਸਤੇ ਕਿਹਾ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ ਜੇ ਗੁਰੂ ਦਾ ਉਪਦੇਸ਼ ਲੈਣਾ ਪਹਿਲਾਂ ਆਪਣੇ ਹਿਰਦੇ ਦੇ ਭਾਂਡੇ ਨੂੰ ਸਾਫ ਸੁਥਰਾ ਕਰ ਮਹਾਰਾਜ ਕਹਿੰਦੇ ਤੇਰੇ ਹਿਰਦੇ ਨੂੰ ਨਿਸ਼ਕਾਮ ਕਰਮਾਂ ਦੇ ਸ਼ੁੱਧ ਪਾਣੀ ਨਾਲ ਵਿਵੇਕ ਦੀ ਕੁਚੀ ਨਾਲ ਤੇਰੇ ਹਿਰਦੇ ਦਾ ਭਾਂਡਾ ਜਿਹੜਾ ਸੀ ਉਹ ਧੋਣਾ ਜਾਣਿਆ ਨੀ ਗੋਰਖਨਾਥ ਨੇ
ਕੁਚੱਜੇ ਫੁੱਲ ਸੜਾਈ
ਤੈਨੂੰ ਕੰਨਾ ਵਾਟੀ ਕੁਰੂ ਕਰ ਦਿੱਤਾ ਉਪਦੇਸ਼ ਦੇ ਦਿੱਤਾ ਇਸ ਵਾਸਤੇ ਤੇਰੇ ਸਭ ਗੁਣਾਂ ਦੇ ਫੁੱਲ ਸਾਰੇ ਹੀ ਸੜ ਜਾਣੇ ਆ ਕਿਉਂਕਿ ਭਾਂਡਾ ਹੀ ਤੇਰਾ ਸ਼ੁੱਧ ਨਹੀਂ ਹੈ
ਕੋਈ ਅਤੀਤ ਗ੍ਰਸਤ ਤਾਜੀ
ਮਹਾਰਾਜ ਕਹਿੰਦੇ ਤੁਸੀਂ ਗ੍ਰਸਤ ਮਾਰਗ ਨੂੰ ਛੱਡ ਕੇ ਤੇ ਅਤੀਤ ਬਰਗਤ ਹੋਈ ਫਿਰਦੇ ਹੋ
ਫਿਰ ਉਹਨੂੰ ਕੇ ਘਰ ਮੰਗਣ ਜਾਈ
ਜਿਹਨਾਂ ਗ੍ਰਸਤੀਆਂ ਦੀ ਤੁਸੀਂ ਨਿੰਦਿਆ ਕਰਦੇ ਆ ਤੇ ਬਾਟੇ ਫੜ ਕੇ ਤੇ ਇਸੇ ਤਰ੍ਹਾਂ ਚਿੱਪੀਆਂ ਫੜ ਕੇ ਉਹਨਾਂ ਦੇ ਘਰ ਦੇ ਤੇ ਤੁਸੀਂ ਆਟਾ ਮੰਗਣ ਵਾਸਤੇ ਰੋਟੀ ਮੰਗਣ ਵਾਸਤੇ ਜਾਂਦੇ ਹੋ
ਬਿਨ ਦਿੱਤੇ ਕੁਛ ਹੱਥ ਨਾ ਆਈ
ਗੁਰੂ ਨਾਨਕ ਸਾਹਿਬ ਕਹਿੰਦੇ ਉਹ ਭੰਗਰ ਨਾਥਾ ਬਿਨਾਂ ਦਿੱਤੇ ਤੋਂ ਕੁਝ ਹੱਥ ਨਹੀਂ ਆਉਂਦਾ ਕੋਈ ਪੁੰਨ ਦਿੰਦਾ ਪੁੰਨ ਲੈਂਦਾ ਜਸ ਦਿੰਦਾ ਜਸ ਲੈਂਦਾ ਸੁਖ ਦਿੰਦਾ ਹੈ ਸੁਖ ਲੈਂਦਾ ਹੈ ਤੇ ਚੰਗੇ ਕਰਮ ਦਿੰਦਾ ਨੇਕੀ ਪਰਵਕਾਰ ਦੇ ਉਹ ਲੈਂਦਾ ਹੈ ਇਸ ਵਾਸਤੇ ਬਿਨਾਂ ਦਿੱਤੇ ਤੋਂ ਕੁਝ ਵੀ ਹੱਥ ਵਿੱਚ ਨਹੀਂ ਆ ਸਕਦਾ
ਇਹ ਬਚਨ ਇਹ ਸੁਣ ਬਚਨ ਜੁਗੀਸਰਾ
ਇਹ ਸਤਸੰਗ ਜੀ ਗੁਰੂ ਨਾਨਕ ਸਾਹਿਬ ਦਾ ਬਚਨ ਸੁਣ ਕੇ ਜੋਗੀਆਂ ਨੇ
ਮਾਰ ਕਿਨਕਾ ਬਾਰੂ ਉਠਾਈ
ਤੇ ਕਲਕਾਰੀਆਂ ਮਾਰ ਕੇ ਹੰਕਾਰ ਵਿੱਚ ਤੇ ਆਪਣੀਆਂ ਸ਼ਕਤੀਆਂ ਦਾ ਪ੍ਰਗਟਾਵਾ ਕੀਤਾ
ਹਰ ਦਰਸ਼ਨ ਕੋ ਖਿਦਿਆ
ਤੇ ਦਰਸ਼ਨ ਜਿਹੜੇ ਸੀ ਉਹਨਾਂ ਨੂੰ ਬੜਾ ਭਾਰੀ ਖਦੇੜ ਦਿੱਤਾ
ਨਾਨਕ ਆਈ
ਕਲਯੁਗ ਦੇ ਚ ਬੇਦੀ ਨਾਨਕ ਨੇ ਆ ਕੇ ਤੇ ਹੁਣ ਆਪਾਂ ਆਪਣੀਆਂ ਸ਼ਕਤੀਆਂ ਦਾ ਉਹਨੇ ਪ੍ਰਗਟਾਵਾ ਕੀਤਾ ਸਭ ਆਪਣੀਆਂ ਚੀਜ਼ਾਂ ਉਡਾਤੀਆਂ ਗੁਰੂ ਨਾਨਕ ਸਾਹਿਬ ਨੇ ਸਤਸੰਗ ਜੀ ਲੋਕਾਂ ਨੂੰ ਆਖਿਆ ਵੀ ਇਹ ਭੈ ਭੇਤ ਕਰਨਗੇ ਕੋਈ ਸ਼ੇਰ ਬਣ ਗਿਆ ਬਘੇਲਾ ਬਣ ਗਿਆ ਸਤਿਗੁਰਾਂ ਨੇ ਭਾਈ ਬਾਲੇ ਨੂੰ ਕਿਹਾ ਕਾਰ ਕੱਢ ਦੇ ਸਾਰੇ ਲਕੀਰ ਦੇ ਅੰਦਰ ਆ ਜਾ ਕੋਈ ਸ਼ਕਤੀ ਇਹਨਾਂ ਦੇ ਅੰਦਰ ਨਹੀਂ ਆ ਸਕਦੇ ਅਖੀਰ ਸਤਸੰਗ ਜੀ ਫਿਰ ਗੁਰੂ ਨਾਨਕ ਨੇ ਸਾਰੀਆਂ ਸ਼ਕਤੀਆਂ ਇਹਨਾਂ ਦੀਆਂ ਖੋਹ ਲਈਆਂ ਨਿੰਮੋ ਝੂਣੇ ਹੋ ਕੇ ਬੈਠ ਗਏ ਨੇ ਅਖੀਰ ਫਿਰ ਨਾ ਸਾਰੇ ਸਿੱਧਾਂ ਨੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਹੰਕਾਰ ਛੱਡ ਕੇ ਬੇਨਤੀ ਕੀਤੀ ਤੁਸੀਂ ਸਿੱਧ ਗੋਸ਼ਟ ਬਾਣੀ ਪੜ੍ਹਨੀ ਅਖੀਰ ਦੇ ਉੱਤੇ ਹੈ ਤੇ ਮਹਾਰਾਜ ਸਾਨੂੰ ਉਹ ਨਾਮ ਦਿਓ ਜਿਸ ਨਾਮ ਨਾਲ ਸਾਡੀ ਕਲਿਆਣ ਹੋ ਜਾਵੇ ਕਹਿੰਦੇ ਉਹ ਨਾਮ ਤਾਂ ਗੋਰਖਨਾਥ ਵੀ ਦੇਈ ਜਾਂਦਾ ਇਹ ਚੇਲੇ ਇਹਨੇ ਬਣਾਈ ਫਿਰਦਾ ਰਾਜਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਮਹਾਰਾਜ ਉਹ ਨਾਮ ਨਹੀਂ ਸਾਡੇ ਕੋਲ ਜਿਹੜਾ ਤੁਹਾਡੇ ਕੋਲ ਨਾਮ ਆ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਉਸ ਨਾਮ ਦੀ ਬਖਸ਼ਿਸ਼ ਕਰੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਸਿੱਧੋ ਖੜ ਜਾਓ ਸਾਰੇ ਵਿਚਾਲੇ ਆਪ ਖੜ ਗਏ ਕਹਿੰਦੇ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਕਰੋ ਉੱਥੋਂ ਨਾਮ ਮਿਲੇਗਾ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫਰਮਾਣ ਮੰਗੈ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕਰਵਾਣਾ ਇਸ ਵਾਸਤੇ ਗੋਰਖਨਾਥ ਗੁਰੂ ਇਹਦੇ ਸਿੱਧ ਚੇਲੇ ਹੋਰ ਸਾਧਕ ਲੋਕ ਵਾਹਿਗੁਰੂ ਤੇਰੇ ਹੁਕਮ ਦੀ ਤਲਾਸ਼ ਕਰਦੇ ਆ ਇਹ ਭਿਖਿਆ ਮੰਗਦੇ ਵਾਹਿਗੁਰੂ ਨਾਮ ਦੀ ਭਿਖਿਆ ਨੂੰ ਪਾ ਦੇ ਤੇਰੇ ਦਰਸ਼ਨਾਂ ਤੋਂ ਅਸੀਂ ਕਰਵਾਉਣ ਜਾਂਦੇ ਹਾਂ ਤੇ ਫਿਰ ਇਹਨਾਂ ਸਿੱਧਾਂ ਨੂੰ ਸ਼ਕਤੀਆਂ ਮਿਲੀਆਂ ਨਾਮ ਮਿਲਿਆ ਔਰ ਗੁਰੂ ਨਾਨਕ ਦੇ ਚਰਨਾਂ ਦੇ ਸਾਧਕ ਬਣ ਗਏ ਇਹ ਕਥਾ ਭਾਈ ਗੁਰਦਾਸ ਜੀ ਨੇ ਸਾਰੀ ਸਤਸੰਗ ਜੀ ਲਿਖੀ ਹੈ ਤੇ ਜਿਸ ਤਰ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਜਾ ਰਹੇ ਉਹ ਕੌਤਕ ਸੁਣਨਾ ਕਰੋ
ਸਿੱਧ ਗਏ ਸਭ ਆਪਣੇ ਡੇਰੇ
ਸਿੱਧ ਸਤਸੰਗ ਜੀ ਤਸੱਲੀ ਕਰਕੇ ਆਪਣੇ ਡੇਰਿਆਂ ਨੂੰ ਚਲੇ ਗਏ
ਉਹ ਬੂਜੇ ਗੁਰ ਚੱਲਣੇ ਹਿਤ ਕੋ
ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਚੱਲਣ ਵਾਸਤੇ
ਇਹਨੂੰ ਸੰਗ ਮਰਦਾਨੇ ਸੁਤ ਕੋ
ਕਹਿੰਦੇ ਭਾਈ ਬਾਲਿਆ ਹੁਣ ਭਾਈ ਮਰਦਾਨੇ ਦਾ ਜਿਹੜਾ ਅਸੀਂ ਅਸੀਂ ਸੰਸਕਾਰ ਕੀਤਾ ਇਸ ਜਗ੍ਹਾ ਦੇ ਉੱਤੇ ਉਹਦੇ ਬੱਚੇ ਸਹਿਜਾਦੇ ਨੂੰ ਲਿਆ ਕੇ ਬਿਠਾਉਣਾ। ਸਹਿਜਾਦਾ ਤੇ ਰਜਾਦਾ ਦੋ ਪੁੱਤਰ ਸੀ ਭਾਈ ਮਰਦਾਨੇ ਦੇ, ਵੀ ਇਸ ਜਗ੍ਹਾ ਦੀ ਸੇਵਾ ਵਾਸਤੇ ਦੇ ਪੁੱਤਰ ਨੂੰ ਤਲਵੰਡੀ ਚੋਂ ਲੈ ਕੇ ਆਉਣਾ ਹੈ।
ਚਲੋ ਅਬੇ ਤਲਵੰਡੀ ਮਾਹੀ,
ਚੱਲ ਭਾਈ ਬਾਲਾ ਹੁਣ ਤਲਵੰਡੀ ਨੂੰ ਆਪਾਂ ਚੱਲੀਏ।
ਖੁਰਮੇ ਨਗਰ ਪਚਾਵੇ ਤਾਹੀ,
ਖੁਰਮੇ ਨਗਰ ਦੇ ਜਾਂ ਖੁਰਮ ਦੇਸ਼ ਦੇ ਅੰਦਰ ਇਹ ਭਾਈ ਮਰਦਾਨੇ ਦੇ ਪੁੱਤਰ ਨੂੰ ਪਹੁੰਚਾਈਏ।
ਦੈ ਸਿਰ ਪਾਉ ਬਿਠਾਏ ਭਲੇਰੇ,
ਅਸੀਂ ਸਿਰ ਪਾਉ ਦੇ ਕੇ ਉਹਦੇ ਪੁੱਤਰ ਨੂੰ ਇੱਥੇ ਸੇਵਾ ਵਾਸਤੇ ਬਿਠਾਉਣਾ ਹੈ।
ਇਸ ਵਿੱਚ ਕਰਨ ਭਾਰ ਸਿਰ ਮੇਰੇ,
ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਸਿਰ ਦੇ ਉੱਤੇ ਬੋਝ ਹੈ ਭਾਈ ਮਰਦਾਨੇ ਦਾ, ਤੇ ਇਸ ਨੂੰ ਅਸੀਂ ਲਾਉਣਾ ਚਾਹੁੰਦੇ ਹਾਂ।
ਅਸ ਕਹਿ ਕੀਨ ਪਿਆਨੋ ਤੂਰਨਾ,
ਇਉਂ ਕਹਿ ਕੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਚੱਲ ਪਏ ਭਾਈ ਬਾਲੇ ਦੇ ਸਮੇਤ
ਪਹੁੰਚੇ ਤਲਵੰਡੀ ਗੁਰਪੂਰਨਾ।
ਤਲਵੰਡੀ ਨਗਰੀ ਚ ਪੂਰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚ ਗਏ।
ਉਪਰ ਤੈ ਜਾਈ,
ਇੱਕ ਖੂਹ ਹੈ ਭਾਈ ਬਾਲੇ ਦੇ ਪਿਤਾ ਦਾ ਨਾਂ ਸੀ ਚੰਦਰ ਭਾਨ, ਉਸ ਖੂਹ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਡੇਰਾ ਕੀਤਾ।
ਬੈਠ ਗਏ ਪੁਨ ਗਿਰਾ ਅਲਾਈ,
ਬੈਠ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੇ।
ਹਿੰਦੂ ਮਾਤ ਪਿਤਰ ਆਏ ਪਛਾਣੋ,
ਕਹਿੰਦੇ ਭਾਈ ਬਾਲਿਆ ਸਾਡੇ ਪ੍ਰੇਮੀ ਸੀ, ਸਾਡੇ ਮਾਤਾ ਸੀ ਪਿਤਾ ਸੀ ਤੇ ਰਾਏ ਬਲਾਰ ਸਾਨੇ ਤਿੰਨੇ ਹੀ।
ਪਰਲੋ ਸਭਨ ਕੋ ਜਾਣੋ,
ਭਾਈ ਬਾਲਾ ਜੀ ਇਹ ਤਾਂ ਸਾਰੀ ਅਗਲੀ ਦੁਨੀਆਂ ਵਿਚ ਪਹੁੰਚ ਗਏ, ਮਾਤਾ ਪਿਤਾ ਵੀ ਸਰੀਰ ਛੱਡ ਗਏ, ਰਾਏ ਬੁਲਾਰ ਵੀ ਸਾਡਾ ਪ੍ਰੇਮੀ ਸਰੀਰ ਛੱਡ ਗਿਆ,
ਚਾਚਾ ਲਾਲੂ ਜੀਵਤ ਅਭੀ,
ਸਾਡੇ ਚਾਚਾ ਜੀ ਭਾਈ ਲਾਲੂ ਜੀ ਅਜੇ ਜਿਉਂਦੇ ਹਨ।
ਹਮਕੋ ਦੇਖੋਗੋ ਜਬ ਹੀ ਜਬ ਹੀ,
ਜਿਸ ਵੇਲੇ ਭਾਈ ਲਾਲੂ ਨੇ ਸਾਨੂੰ ਆ ਕੇ ਦੇਖ ਲਿਆ,
ਮੋਹਿਤ ਕਰੇ ਨਾ ਜਾਵਨ ਦੇਹੀ,
ਸਾਡੇ ਨਾਲ ਉਹਨੇ ਬੜਾ ਪਿਆਰ ਕਰਨਾ, ਸਾਨੂੰ ਵਾਪਸ ਨਹੀਂ ਜਾਣ ਦੇਣਾ।
ਗਲ ਗਾਇ ਕਹਿ ਰੁਦਨ ਕਰੇ ਹੀ,
ਸਾਡੇ ਗਲ ਦੇ ਨਾਲ ਲੱਗ ਕੇ ਬੜਾ ਭਾਰੀ ਰੋਣਾ ਕਰੇਗਾ।
ਸਿਮਰ ਭੈ ਜਾਵੋ ਪੁਰ ਮਾਹੀ,
ਭਾਈ ਬਾਲੇ ਨੂੰ ਕਹਿੰਦੇ ਜਦੋਂ ਅੰਧੇਰਾ ਹੋ ਗਿਆ ਉਸ ਵੇਲੇ ਤੂੰ ਨਗਰ ਵਿਚ ਜਾਵੇਂ,
ਭੂਸ਼ਣ ਧਾਰ ਆਨੀਏ ਤਾਹੀ,
ਚੁੱਪ ਧਾਰ ਕੇ ਭਾਈ ਮਰਦਾਨੇ ਦੇ ਪੁੱਤਰ ਨੂੰ ਸਾਡੇ ਪਾਸ ਲਿਆ,
ਹਮਨੇ ਨਗਰ ਮਝਾਰ ਪਧਾਰਾ,
ਚਲੇ ਜਾਣਾ ਵਾਪਸ ਬਾਰ ਬਾਰ ਲੈ ਕੇ,
ਆਇਸ ਪਾਏ ਤਵੇ ਮੈਂ ਗਇਓ।
ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਆਗਿਆ ਨੂੰ ਪਾ ਕੇ ਤਦੋਂ ਮੈਂ ਚਲੇ ਗਿਆ,
ਪਰ ਮੈਂ ਜਾਣਤ ਪਇਓ,
ਤੇ ਕਿਸੇ ਨੇ ਵੀ ਨਗਰ ਦੇ ਵਿਚ ਸਿਆਣ ਗਿਆਨ ਨਾ ਰੱਖੀ, ਅੰਧੇਰੇ ਵਿਚ
ਠਾਂਡੇ ਮੈਂ ਸਹਿਜ ਬੁਲਾਇਓ,
ਮੈਂ ਦਰਵਾਜੇ ਦੇ ਉੱਤੇ ਖੜ ਕੇ ਭਾਈ ਮਰਦਾਨੇ ਦੇ ਪੁੱਤਰ ਨੂੰ ਸਹਿਜੇ ਬੁਲਾਇਆ,
ਹੁਣ ਸੁਣ ਸਹਿਜਾਦਾ ਬਾਹਰ ਆਇਓ,
ਤੇ ਸਹਿਜਾਦਾ ਇਸ ਦਾ ਨਾਂ ਹੈ ਤੇ ਸਾਧ ਸੰਗਤ ਜੀ ਸੁਣ ਕੇ ਬਾਹਰ ਆ ਗਿਆ।
ਰੁਕੋ ਦੇਖ ਧਾਰ ਕਿਉਂ ਤਬ ਹੀ,
ਭਾਈ ਬਾਲਾ ਜੀ ਕਹਿੰਦੇ ਮੈਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ,
ਲਖਿਓ ਕੇ ਮਾਮ ਪਿਤ ਆਵੇ ਅਭੀ,
ਸਮਝ ਲਿਆ ਕਿ ਮੇਰਾ ਪਿਤਾ ਮਰਦਾਨਾ ਵੀ ਹੁਣ ਪਿੱਛੇ ਜ਼ਰੂਰ ਹੋਵੇਗਾ ਆਵੇਗਾ।
ਦਿਲ ਕਰ ਉਰ ਮੈਂ ਪਗਲ ਪਟਾਵਾ,
ਬੜੇ ਪ੍ਰੇਮ ਦੇ ਨਾਲ ਮੈਨੂੰ ਮੱਥਾ ਟੇਕਿਆ ਭਾਈ ਬਾਲਾ ਜੀ, ਕਹਿੰਦੇ ਸਜਾਦੇ ਨੇ
ਅਸੀਸ ਮੈਂ ਬਚਨੇ ਅਲਾਵਾ,
ਮੈਂ ਉਸ ਨੂੰ ਅਸੀਸ ਦੇ ਕੇ ਇਸ ਤਰ੍ਹਾਂ ਬਚਨ ਉਚਾਰਨ ਕੀਤਾ।
ਗੁਰੂ ਵੈਰ ਹਕਾਰ ਦਿੱਤੋ ਹੀ,
ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੈਨੂੰ ਬਾਹਰ ਖੂਹ ਤੇ ਬੈਠੇ ਸੱਦ ਰਹੇ ਨੇ,
ਲੈਨੇ ਹੇਤ ਬਿਠਾਇਓ ਮੋਹੀ,
ਮੈਨੂੰ ਲੈਣ ਵਾਸਤੇ ਭੇਜਣਾ ਕੀਤਾ,
ਮਾਪਿਤ ਕੋ ਸ਼ੋਰਿਓ ਕਹਾ,
ਸਜਾਦਾ ਕਹਿੰਦਾ ਮੇਰੇ ਪਿਤਾ ਮਰਦਾਨਾ ਜੀ ਨੂੰ ਕਿੱਥੇ ਛੱਡਿਆ,
ਕਿਉਂ ਨੇ ਆਇਓ ਧਾਮ,
ਕਿਉਂ ਨੀ ਉਹ ਘਰ ਦੇ ਚੋਣ ਆਏ ਹਨ,
ਪ੍ਰਭ ਤੂੰ ਬੈਠੇ ਬੈਰਤ ਹੈ,
ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਖੂਹ ਦੇ ਉੱਤੇ ਕਿਉਂ ਬੈਠੇ ਆ,
ਤਲਵੰਡੀ ਗ੍ਰਾਮ,
ਇਹ ਜੋ ਤਲਵੰਡੀ ਪਿੰਡ ਹੈ ਤੇ ਇਸ ਨੂੰ ਛੱਡ ਕੇ
ਉੱਡ ਕੇ ਚਲੋ, ਅਵਾਰ ਨਾ ਲਾਵੋ।
ਭਾਈ ਬਾਲਾ ਜੀ ਕਹਿੰਦੇ ਸਜਾਦਾ ਜੀ ਗੁਰੂ ਨਾਨਕ ਸਾਹਿਬ ਦੇ ਪਾਸ ਚੱਲੋ, ਦੇਰ ਨਾ ਲਾਵੋ,
ਅਭੀ ਉੱਤਰ ਤਿੰਨ ਤੇ ਪਾਵੋ,
ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਉਹਨਾਂ ਦੇ ਪਾਸੋਂ ਤੁਹਾਨੂੰ ਮਿਲੇਗਾ।
ਸਹਿਜਾਦੇ ਕੇ ਭਾਗ ਵਡੇਰੇ,
ਇਹ ਭਾਈ ਸਹਿਜਾਦੇ ਦੇ ਬਹੁਤ ਵੱਡੇ ਭਾਗ ਜਾਗੇ,
ਜਿਹੜੇ ਉਹ ਸੰਗ ਨੇ ਲਾਈ ਦੇ ਰੇ,
ਉਸੇ ਵੇਲੇ ਨਾਲ ਚੱਲ ਪਿਆ ਭਾਈ ਬਾਲੇ ਦੇ, ਦੇਰ ਨਹੀਂ ਲਾਏ,
ਜਾਏ ਜਬੇ ਦਰਸ਼ਨ ਕੋ ਕੀਨਾ,
ਜਾ ਕੇ ਸਾਧ ਸੰਗਤ ਜੀ ਜਦੋਂ ਇਸ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ,
ਚਰਨਾ ਬੁਜ ਮੈਂ ਸਿਰ ਧਰ ਦੀਨਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾ ਕਮਲਾਂ ਦੇ ਉੱਤੇ ਸੀਸ ਇਹਨੇ ਰੱਖ ਦਿੱਤਾ,
ਗੁਰੂ ਤੇ ਸੋ ਗਿਰਾ ਅਲਾਈ,
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਇਸ ਤਰ੍ਹਾਂ ਬਾਣੀ ਉਚਾਰਨ ਕੀਤੇ,
ਹੋਏ ਤਾਦ ਕੀ ਬੈਸ ਬਹਾਈ,
ਕਹਿੰਦੇ ਸਜਾਦਾ ਜੀ ਤੁਹਾਡੇ ਪਿਤਾ ਜੀ ਮਰਦਾਨੇ ਦੀ ਜਿਹੜੀ ਜ਼ਿੰਦਗੀ ਹੈ ਬਤੀਤ ਹੋ ਗਈ ਹੈ,
ਉਹ ਕਾਲ ਬਸ ਤੇ ਕੋ ਜਾਨ,
ਉਹਦਾ ਜਿਹੜਾ ਪੰਜ ਭੌਤਿਕ ਸਰੀਰ ਸੀ ਤੇ ਉਹ ਦੁਨੀਆਂ ਤੋਂ ਛੱਡ ਗਿਆ ਹੈ ਤੇ ਅਕਾਲ ਦੀ ਦੁਨੀਆਂ ਵਿੱਚ ਚਲੇ ਗਿਆ।
ਜੈ ਖੁਰਮਾਪੁਰ ਐ ਮਹਾਨ,
ਇੱਥੇ ਖੁਰਮਾ ਸ਼ਹਿਰ ਜਾਂ ਖੁਰਮ ਸ਼ਹਿਰ ਹੈ ਬੜਾ ਭਾਰੀ,
ਮੈਂ ਤੇ ਚੱਲੂ ਅਬਦੁ ਜਤਾਈ।
ਗੁਰੂ ਨਾਨਕ ਸਾਹਿਬ ਕਹਿੰਦੇ ਸਜਾਦਾ ਜੀ ਤੁਹਾਨੂੰ ਅਸੀਂ ਉੱਥੇ ਲੈ ਕੇ ਜਾਣਾ,
ਸੰਗ ਲੈਣ ਪੋਤਨੀ ਨੂੰ ਬੁਲਾਈ,
ਤੈਨੂੰ ਆਪਣੇ ਨਾਲ ਲੈਣ ਵਾਸਤੇ ਬੁਲਾਇਆ ਹੈ।
ਦੋਰਾ ਦੂਨ ਦੇਨੋ ਹਮਕੋ ਉਚਿਤ ਹੈ,
ਸਾਨੂੰ ਦੇਣਾ ਉਚਿਤ ਯੋਗ ਹੈ।
ਕੋ ਅਵਸਰ ਪਾਓ,
ਤੈਨੂੰ ਸਿਰੋ ਭਾਵ ਦੇਣਾ ਹੈ ਭਾਈ ਮਰਦਾਨੇ ਨੂੰ, ਜੋ ਭਾਓ ਭਗਤੀ ਸਿਮਰਨ ਦਾ ਸਿਰੋ ਭਾਵ ਦਿੱਤਾ ਸੀ ਉਹੀ ਸਿਰੋ ਭਾਵ ਤੈਨੂੰ ਦੇਣਾ।
ਲੈਨੋ ਤੈਕਸ ਰੀਤ ਕੋ,
ਕਹਿੰਦੇ ਦੱਸ ਵੇ ਸਿਰੋ ਭਾਵ ਦੇਣਾ ਤੇ ਕਿਸ ਢੰਗ ਦਾ ਤੂੰ ਸਿਰੋ ਭਾਵ ਲੈਣਾ।
ਤੈਸੋ ਬਚਨ ਬਤਾਓ,
ਉਸੇ ਤਰ੍ਹਾਂ ਸਾਨੂੰ ਚੰਗੀ ਤਰ੍ਹਾਂ ਉਚਾਰ ਕੇ ਦੱਸ।
ਚੋਪੀ ਸੁਣ ਸਹਿਜਾਦੇ ਹਿਰਦੇ ਵਿਚਾਰੀ,
ਸੁਣ ਕੇ ਸਹਿਜਾਦੇ ਨੇ ਸਾਧ ਸੰਗ ਜੀ ਹਿਰਦੇ ਚ ਵਿਚਾਰ ਕੀਤੇ,
ਪ੍ਰਸੂਪਨ ਗਿਰਾ ਉਚਾਰੀ।
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਤਰ੍ਹਾਂ ਬਾਣੀ ਉਚਾਰਨ ਕੀਤੇ,
ਮੇਰੇ ਕੋ ਦੀਨੋ ਜੈਸੇ
ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਮੇਰੇ ਪਿਤਾ ਨੂੰ ਭਾਓ ਭਗਤੀ ਦਾ ਤੁਸੀਂ ਸਿਮਰਨ ਦਾ ਸਿਰੋ ਭਾਵ ਦਿੱਤਾ,
ਕਿਰਪਾ ਧਾਰ ਦੀਜੇ ਮੁਝ ਤੈਸੇ,
ਮੇਰੇ ਉੱਤੇ ਵੀ ਮਿਹਰ ਦੀ ਦ੍ਰਿਸ਼ਟੀ ਕਰਕੇ ਉਸੇ ਤਰ੍ਹਾਂ ਹੀ ਦੇਣਾ ਕਰੋ।
ਤੇਰੇ ਪਿਤਾ ਜਾਗ ਕੇ ਲੀਨੋ,
ਮਹਾਰਾਜ ਕਹਿੰਦੇ ਤੇਰੇ ਪਿਤਾ ਨੇ ਸਾਤੋਂ ਇਹ ਮੰਗ ਕੇ ਲਿਆ ਸੀ,
ਅਗਨ ਦਾ ਤੇ ਕੋ ਹਮ ਦੀਨੋ,
ਉਹਨੇ ਆਖਿਆ ਸੀ ਕਿ ਮੇਰੇ ਸ਼ਰੀਰ ਨੂੰ ਕਬਰ ਪੁੱਟ ਕੇ ਦੱਬਣਾ ਨੀ, ਮੇਰੇ ਸ਼ਰੀਰ ਦਾ ਦਾਹ ਸੰਸਕਾਰ ਕਰਿਓ।
ਅਬ ਚੱਲ ਰਹੀ ਏ ਤੇ ਥਾਨਾ,
ਉਵੇਂ ਹੁਣ ਚੱਲ, ਉਸੇ ਥਾਂ ਦੇ ਉੱਤੇ ਤੈਨੂੰ ਟਿਕਾਉਣਾ ਹੈ।
ਮਰਦਾਨੇ ਕੇ ਹੋਏ ਸਮਾਨਾ,
ਭਾਈ ਮਰਦਾਨੇ ਦੇ ਵਾਂਗ ਹੀ ਤੇਰੇ ਅੰਦਰ ਵੀ ਭਗਤੀ ਦਾ ਸਿਮਰਨ ਦਾ ਟਿਕਾ ਹੋਵੇਗਾ, ਤੇਰੀ ਪੂਜਾ ਭਾਈ ਮਰਦਾਨੇ ਵਾਂਗ ਹੀ ਹੋਵੇਗੀ।
ਹੋਵੇ ਤਾਂ ਮਹਾਨ ਪ੍ਰਕਾਸ਼ਾ,
ਤੇ ਉੱਥੇ ਬੜੇ ਭਾਰੀ ਤੇਰੀ ਇਲਾਕੇ ਚ ਪ੍ਰਕਾਸ਼ ਪ੍ਰਗਟਤਾ ਹੋ ਜਾਵੇਗੀ।
ਸਦਾ ਕਰੇ ਆਪਣੇ ਆਵਾਸਾ,
ਆਪਣੇ ਘਰ ਬਣਾ ਕੇ ਉੱਥੇ ਹਮੇਸ਼ਾ ਵਾਸਤੇ ਰਹਿਣਾ ਕਰ।
ਜੋ ਮਨ ਹੋਵੇ ਕਰੀਏ ਤੈਸੇ,
ਫਿਰ ਜਿਸ ਤਰ੍ਹਾਂ ਤੇਰੇ ਮਨ ਦੇ ਜੋ ਹੋਇਆ ਤੂੰ ਉਸੇ ਤਰ੍ਹਾਂ ਕਰ ਲਵੇ।
ਹਮਰੇ ਹਿਰਦੇ ਵਿਖੇ ਹੈ ਐਸੇ,
ਸਾਡੇ ਹਿਰਦੇ ਤਾਂ ਭਾਈ ਸਜਾਦਾ ਜੀ ਇਹੋ ਜਿਹਾ ਸੰਕਲਪ ਹੈ।
ਹੱਥ ਜੋੜੀ ਤੇਨਾ ਬਿਨੇ ਉਚਾਰੀ,
ਹੱਥ ਜੋੜ ਕੇ ਭਾਈ ਸਜਾਦੇ ਨੇ ਬੇਨਤੀ ਕੀਤੀ,
ਮੈਂ ਰਾਵਰ ਕੇ ਨਿਤ ਅਨਸਾਰੀ,
ਮੈਂ ਸੱਚੇ ਪਾਤਸ਼ਾਹ ਆਪ ਜੀ ਦੇ ਹਮੇਸ਼ਾ ਅਨਸਾਰੀ ਹਾਂ।
ਜੈਸੋ ਪਿਤਾ ਤੁਮਾਰੋ ਦਾਸੂ,
ਜਿਸ ਤਰ੍ਹਾਂ ਤੁਹਾਡਾ ਪਿਤਾ, ਜਿਸ ਤਰ੍ਹਾਂ ਮੇਰਾ ਪਿਤਾ ਤੁਮਾਰਾ ਤੁਹਾਡਾ ਦਾਸੂ ਸੇਵਕ ਸੀ,
ਐਸੇ ਮੋਜਾਨੋ ਸੁਖ ਰਾਸੂ,
ਇਹ ਸੁਖਾਂ ਦੀ ਉਹਦੀ ਇਸੇ ਤਰ੍ਹਾਂ ਮੈਨੂੰ ਵੀ ਆਪਣਾ ਸੇਵਕ ਜਾਣੋ।
ਪ੍ਰਭ ਚੱਲੇ ਸੰਗ ਲੈਮ ਤਾਹੀ,
ਸਤ ਸੰਗਤ ਜੀ ਭਾਈ ਸਜਾਦੇ ਨੂੰ ਤਦੋਂ ਗੁਰੂ ਨਾਨਕ ਸਾਹਿਬ ਜੀ ਨਾਲ ਲੈ ਕੇ ਚੱਲ ਪਏ।
ਉੱਚੇ ਨਗਰ ਤੁਲੰਬੇ ਮਾਹੀ,
ਤੁਲੰਬੇ ਸ਼ਹਿਰ ਦੇ ਚ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ।
ਰਹੇ ਤਾਂ ਇੱਕ ਸੱਜਣ ਬੰਚਕੀ,
ਕਹਿੰਦੇ ਨੇ ਕਿ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਸਾਧ ਸੰਗਤ ਜੀ ਇੱਕ ਸੱਜਣ ਬੰਚਕ ਠੱਗ ਰਹਿੰਦਾ ਸੀ।
ਇੱਕ ਵੈਸ਼ਨੂ ਦਇਆ ਨਾਲ ਰੰਚਕੀ,
ਉਹਦਾ ਲਿਬਾਸ ਵੈਸ਼ਨੂਆਂ ਵਾਲਾ ਸੀ, ਸਾਧੂਆਂ ਵਾਲਾ ਉਤੋਂ, ਤੇ ਪਰ ਹਿਰਦੇ ਚ ਉਸਦੇ ਦਿਆਲਤਾ ਰੱਤੀ ਮਾਤਰ ਵੀ ਨਹੀਂ ਸੀ।
ਬਹੁਮੁੱਲੇ ਤਨ ਚੀਰ ਹੰਡਾਈ,
ਬੜੇ ਮੁੱਲ ਦੇ ਰੇਸ਼ਮੀ ਵਸਤਰ ਆਪਣੇ ਸਰੀਰ ਦੇ ਉੱਤੇ ਪਹਿਨ ਕੇ ਹੰਡਾਉਂਦਾ ਸੀ।
ਉੱਡਕ ਬੈਠ ਗਏ ਜਗ ਸਾਈ,
ਤੇ ਉਸ ਨਗਰ ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ।
ਸਹਿਜਾਦਾ ਲੈ ਆਇਸ ਪਰ ਮੈਂ,
ਸਹਿਜਾਦਾ ਕਹਿੰਦਾ ਮਹਾਰਾਜ ਭੁੱਖ ਤੇ ਪਿਆਸ ਲੱਗੀ ਹੈ, ਗੁਰੂ ਨਾਨਕ ਸਾਹਿਬ ਦੀ ਆਗਿਆ ਲੈ ਕੇ
ਜਮਨੋ ਲਾਗੀ ਸ਼ੁਦਾ ਉਧਰ ਮੈਂ
ਚਲੇ ਗਿਆ। ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੀ ਹੋਈ ਹੈ,
ਜਾਏ ਤਾਂ ਧਰਮਸ਼ਾਲਾ ਦੇਖੀ,
ਜਾ ਕੇ ਸਾਧ ਸੰਗਤ ਜੀ ਇਸ ਨੇ ਇੱਕ ਧਰਮਸ਼ਾਲਾ ਵੇਖੀ,
ਸੱਜਣ ਜਿਸ ਮੈਂ ਅਗੀ ਵਸੇਖੀ,
ਜਿਸ ਦੇ ਅੰਦਰ ਇਹ ਸੱਜਣ ਨਾਮ ਰਖਾਇਆ ਹੋਇਆ ਸੀ, ਪਰ ਅਗੀ ਪਾਪੀ ਬਹੁਤ ਵਸੇਖੀ ਵੱਡਾ ਸੀ।
ਇੱਕੀ ਬਿਲਸੋ ਕੀਨ ਦੁਆਏ,
ਚੰਗੇ ਢੰਗ ਦੇ ਨਾਲ ਜਾ ਕੇ ਭਾਈ ਸਜਾਦੇ ਨੇ ਇਹਦੇ ਅੱਗੇ ਦੁਆ ਬੇਨਤੀ ਕੀਤੀ।
ਸਹਿਜਾਦਾ ਬੈਠੋ ਟਿਕ ਜਾਏ,
ਭਾਈ ਸਹਿਜਾਦਾ ਇਹ ਸੱਜਣ ਦੇ ਪਾਸ ਜਾ ਕੇ ਬੈਠ ਗਿਆ।
ਸਾਦਰ ਸੋ ਸੱਜਣ ਬਚ ਕਹੀ,
ਬੜੇ ਸਤਿਕਾਰ ਦੇ ਨਾਲ ਬੜੀ ਮਿਠਾਸ ਨਾਲ ਸੱਜਣ ਨੇ ਬਚਨ ਆਖੇ।
ਆਵੋ ਭਾਈ ਕਹਾਂ ਤੈ ਰਹੀ,
ਕਹਿੰਦੇ ਆ ਭਾਈ ਤੂੰ ਕਿੱਥੇ ਰਹਿੰਦਾ ਹੈ,
ਉਹ ਹੈ ਤੇਰੋ ਵਰਨ ਬਤਾਵੋ,
ਤੇਰਾ ਵਰਨ ਕਿਹੜਾ ਹੈ ਦੱਸਣਾ ਕਰ,
ਕਿੱਥੇ ਆਇਓ ਕਿਤ ਕੋ ਜਾਵੋ,
ਕਿਸ ਪਾਸੇ ਤੂੰ ਆਇਆ ਹੈ ਤੇ ਕਿਸ ਪਾਸੇ ਨੂੰ ਜਾਣਾ ਹੈ।
ਜਾਤ ਮਰਾਸੀ ਜਾਨੋ ਮੇਰੀ,
ਭਾਈ ਸਜਾਦਾ ਕਹਿੰਦਾ ਮੇਰੀ ਮਰਾਸੀਆਂ ਦੀ ਜਾਤ ਹੈ,
ਹਮਾਰੇ ਦੂਰ ਕਨੇਰੀ,
ਸਾਡੇ ਜਿਹੜੇ ਘਰ ਨੇ ਇਥੋਂ ਬਹੁਤ ਦੂਰ ਹਨ,
ਜਾਓ ਅਗਾਰੀ ਕਾਰਜ ਕੋਈ,
ਮੈਂ ਕਿਸੇ ਕੰਮ ਵਾਸਤੇ ਜਾ ਰਿਹਾ ਹਾਂ,
ਟੁੱਟ ਗਿਆ ਓ ਸ਼ੁਦਾ ਜੇ ਹੋਈ
ਮੈਂ ਤੁਹਾਡੇ ਪਾਸ ਤਾਂ ਆਇਆ ਭੁੱਖ ਜੋ ਲੱਗੀ ਹੋਈ ਮੇਰੇ ਤਾਂ
ਸੱਜਣ ਕਹਿ ਆਹਾਰ ਹਨੇਰਾ
ਕਹਿੰਦਾ ਸੱਜਣ ਕਹਿੰਦਾ ਬੜੇ ਭੋਜਨ ਨੇ ਜਿੰਨੇ ਮਰਜ਼ੀ ਛਕੇ
ਉਹ ਜਜਮਾਨ ਵਡਾਹੂ ਤੇਰਾ
ਕਹਿੰਦੇ ਇਹ ਦੱਸ ਵੀ ਤੇਰਾ ਜਜਮਾਨ ਕਿਹੜਾ ਵੱਡਾ ਹੈ ਉਸਦਾ ਨਾਮ ਮੈਨੂੰ ਦੱਸ
ਜਾਂ ਕੋ ਐ ਮਰਾਸੀ ਐਸੋ
ਜਿਸਦਾ ਤੂੰ ਇਹੋ ਜਿਹਾ ਮਰਾਸੀ ਆ ਰੇਸ਼ਮੀ ਵਸਤਰ ਪਾਏ ਹੋਏ ਬੜਾ ਤੇਰਾ ਪਹਿਰਾਵਾ ਚੰਗਾ
ਮੁਝਤੇ ਵੱਡਾ ਕਿ ਲਾਗੀ ਕਾ ਤੈਸੋ
ਕਹਿੰਦੇ ਤੇਰਾ ਜਜਮਾਨ ਮੇਰੇ ਤੋਂ ਵੱਡਾ ਹੈ ਤੇ ਜਾ ਲਗ ਛੋਟਾ ਹੈ ਦੱਸ
ਸਹਿਜਾਦੇ ਸੁਣ ਬਚਨ ਬਖਾਨਾ
ਸਹਿਜਾਦੇ ਨੇ ਸਾਧ ਸੰਗ ਜੀ ਸੁਣ ਕੇ ਬਚਨ ਆਖਿਆ
ਹਮ ਤੂੰ ਤੇ ਮਾਂ ਪ੍ਰਭੂ ਮਹਾਨਾ
ਕਹਿਣ ਲੱਗਾ ਸੱਜਣ ਜੀ ਤੇਰੇ ਨਾਲੋਂ ਤੇ ਮੇਰੇ ਨਾਲੋਂ ਮੇਰਾ ਜਿਹੜਾ ਪ੍ਰਭੂ ਉਹ ਬਹੁਤ ਵੱਡਾ ਆ
ਜੋ ਜਾਤੇ ਪੂਰੇ ਤੇ ਕਾਮਾ
ਤੇ ਜੋ ਆਪਣੇ ਪ੍ਰਭੂ ਤੋਂ ਅਸੀਂ ਮੰਗ ਲਈਏ ਉਹੀ ਕਾਮਨਾ ਪੂਰੀ ਕਰ ਦਿੰਦਾ
ਛਤਰੀ ਕੁਲ ਸ੍ਰੀ ਨਾਨਕ ਨਾਮਾ
ਤੇ ਉਹਦੀ ਛਤਰੀ ਕੁਲ ਹੈ ਬੰਸ਼ ਬੇਦੀ ਹੈ ਤੇ ਸ੍ਰੀ ਨਾਨਕ ਨਾਮ ਹੈ
ਸੱਜਣ ਆਪਣੇ ਨਰਸੋ ਕਹੀ
ਸੱਜਣ ਆਪਣੇ ਬੰਦਿਆਂ ਨੂੰ ਸੇਵਕਾਂ ਨੂੰ ਕਹਿਣ ਲੱਗਾ
ਹਰ ਪ੍ਰਭ ਕੋ ਸੋ ਮਰਾਸੀ ਅਹੀ
ਵੀ ਇਹ ਬਹੁਤ ਵੱਡੇ ਜਜਮਾਨ ਦਾ ਮਰਾਸੀ ਹੈ ਤੇ ਇਹਦੀ ਸੇਵਾ ਚੰਗੀ ਤਰ੍ਹਾਂ ਕਰਿਓ
ਸੇਵਾ ਕੀ ਜੇ ਅਦਕ ਬਣਾਈ
ਬੜੇ ਚੰਗੇ ਢੰਗ ਨਾਲ ਇਸ ਦੀ ਸੇਵਾ ਕਰਿਓ
ਜਿਸ ਪ੍ਰਕਾਰ ਇਹ ਉਰ ਹਰ ਖਾਈ
ਜਿਸ ਤਰ੍ਹਾਂ ਇਹ ਆਪਣੇ ਮਨ ਦੇ ਵਿਚ ਬੜਾ ਭਾਰੀ ਪ੍ਰਸੰਨ ਹੋ ਜਾਵੇ
ਈਸ਼ਰ ਇੱਕ ਨਰ ਆਇਓ ਬੁਲਾਵਨ
ਇੱਕ ਸਾਧ ਸੰਗ ਜੀ ਇਹਦਾ ਸੇਵਕ ਸੱਜਣ ਦਾ ਇਸ ਨੂੰ ਬੁਲਾਉਣ ਆ ਗਿਆ
ਚਲੋ ਮਰਾਸੀ ਭੋਜਨ ਖਾਵਨਾ
ਕਹਿੰਦੇ ਚਲੋ ਮਰਾਸੀ ਜੀ ਪ੍ਰਸ਼ਾਦਾ ਛਕਣ ਵਾਸਤੇ
ਅੰਤਰ ਸਦਨ ਤਾਂ ਲੈ ਗਏ
ਜਿਹੜੇ ਅੰਦਰਲੇ ਪਰਦੇ ਵਾਲੇ ਮਕਾਨ ਸੀ ਉੱਥੇ ਇਸ ਨੂੰ ਲੈ ਗਏ
ਮਾਨਵ ਤੈ ਇਕੱਠੇ ਪਏ
ਤਿੰਨ ਬੰਦੇ ਇਸ ਦੇ ਆਲੇ ਦੁਆਲੇ ਇਕੱਠੇ ਹੋ ਗਏ
ਦੂਰਾ ਗਏ ਸਹਿਜਾਦੇ ਕੋ ਤਬਾ
ਸਹਿਜਾਦੇ ਨੂੰ ਚੰਗੀ ਤਰ੍ਹਾਂ ਪਕੜ ਕੇ
ਮੁਸ਼ਕਾਂ ਲਈ ਚੜਾਏ
ਇਹਦੀਆਂ ਬਾਹਾਂ ਜਿਹੜੀਆਂ ਅਸੀਂ ਚੜਾ ਲਈਆਂ ਮੁਸ਼ਕਾਂ ਪਿੱਛੇ ਨੂੰ ਬਾਹਾਂ ਚੰਗੀ ਤਰ੍ਹਾਂ ਬੰਨ ਦਿੱਤੀਆਂ
ਮੁੱਲੇ ਤਾਂ ਜੀਰ ਜੇ
ਜਿਹੜੇ ਬਹੁਤ ਮੁੱਲ ਦੇ ਚੰਗੇ ਵਸਤਰ ਪਾਏ ਸੀ
ਹੱਕ ਸੂਟ ਦੁਖਦਾਏ
ਦੁੱਖ ਦੇਣ ਵਾਲਿਆਂ ਨੇ ਸਾਰੇ ਉਹ ਖੋਹ ਲੈ ਨੇ
ਚੋਪੀ ਬੋਰੋ ਦੇ ਸਾਸਨਾ ਕਹੀ
ਫੇਰ ਇਸ ਨੂੰ ਕੁੱਟਦੇ ਆ ਸਾਸਨਾ ਤਾੜਨਾ ਦੇ ਕੇ ਪੁੱਛਦੇ ਆ
ਤੁਹਾਡੇ ਔਰ ਵਸਤ ਜੋ ਅਹੀ
ਕਹਿੰਦੇ ਤੇਰੇ ਪਾਸ ਜਿਹੜੀਆਂ ਹੋਰ ਵਸਤੂਆਂ ਕਿੱਥੇ ਨੇ ਦੱਸ
ਅਵਦੀ ਜੇ ਸਰਬ ਬਤਾਏ
ਸਾਰੀਆਂ ਵਸਤੂਆਂ ਸਾਨੂੰ ਦੱਸ ਦੇਣਾ ਕਰ
ਮਾਤਰ ਤੁਝ ਮਾਰੇ ਇਹ ਥਾਏ
ਮਾਤਰ ਨਹੀਂ ਤਾਂ ਤੈਨੂੰ ਇਸ ਜਗ੍ਹਾ ਦੇ ਉੱਤੇ ਮਾਰ ਦਿਆਂਗੇ
ਭੀੜ ਭਈ ਸਹਿਜਾਦੇ ਜਬ ਹੀ
ਜਦੋਂ ਐਸੀ ਭੀੜ ਦੁੱਖ ਬਿਪਤਾ ਪਈ ਭਾਈ ਸਹਿਜਾਦੇ ਦੇ ਉੱਤੇ
ਨਾਨਕ ਚਿਤ ਕੀਨੇ ਤਬ ਹੀ
ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਸ ਵੇਲੇ ਧਿਆਨ ਦੇ ਨਾਲ ਯਾਦ ਕੀਤਾ
ਭਲੇ ਤਬਾ ਜੀ ਮੋਕੋ ਭੇਜਾ
ਕਹਿੰਦਾ ਹੈ ਤਬਾ ਨਾਨਕ ਜੀ ਮੈਨੂੰ ਚੰਗੇ ਥਾਂ ਤੁਸੀਂ ਭੇਜਿਆ
ਬਹੁਤ ਵੱਡੋ ਦੁੱਖ ਫਟਤ ਕਰੇ ਜਾ
ਮੈਨੂੰ ਬੜਾ ਭਾਰੀ ਦੁੱਖ ਹੋ ਰਿਹਾ ਇਸ ਵੇਲੇ ਮੇਰਾ ਤਾਂ ਕਾਲਜਾ ਫਟਦਾ ਜਾ ਰਿਹਾ
ਫੁੱਲੋਰ ਦੇ ਵੈਸ਼ ਨੂੰ ਦੇਖਾ
ਤੇ ਮੈਂ ਇਸ ਵੈਸ਼ ਨੂੰ ਸਾਧ ਨੂੰ ਵੇਖ ਕੇ ਹਿਰਦੇ ਚ ਭੁੱਲ ਗਿਆ ਵੀ ਤਾਂ ਬਹੁਤ ਵੱਡਾ ਮਹਾਤਮਾ ਹੈ
ਮੈਂ ਜਾਣਦਾ ਹੈ ਅਗੀਵ ਸਿਖਾ
ਮੈਂ ਨੀ ਇਸ ਗੱਲ ਨੂੰ ਜਾਣਦਾ ਸੀ ਕਿ ਬਹੁਤ ਹੀ ਅਗੀ ਪਾਪੀ ਹੈ
ਸਹਿਜਾਦੇ ਕੀ ਸਭ ਵਿਦ ਜਾਨੀ
ਇਹ ਸਹਿਜਾਦੇ ਦੀ ਅੰਦਰਲੀ ਬੇਨਤੀ ਦੁੱਖ ਵਾਲੀ ਦਸ਼ਾ ਗੁਰੂ ਨਾਨਕ ਸਾਹਿਬ ਨੇ ਸਾਰੀ ਜਾਣ ਲਈ
ਪੂਰਨ ਗਮਨ ਕੀਨ ਗੁਣ ਖਾਨੀ
ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਛੇਤੀ ਚੱਲਣਾ ਕੀਤਾ
ਵੈਸੋ ਜਹਾਂ ਵੈਸ ਨੂੰ ਬਨਕਾ
ਜਿੱਥੇ ਸਾਧ ਸੰਗ ਜੀ ਵੈਸ ਨੂੰ ਸਾਧੂਆਂ ਵਾਲਾ ਲਿਬਾਸ ਬਣਾ ਕੇ ਬੈਠਾ ਸੀ ਸੱਜਣ
ਦਵਾਦਸ਼ ਤਿਲਕ ਲਗਾਏ ਗਨਕਾ
ਬਾਰਾਂ ਤਿਲਕ ਇਹਨੇ ਲਾਏ ਸੀ ਇਸ ਵਾਸਤੇ ਮੱਥੇ ਤੇ ਲਾਉਂਦੇ ਦੋ ਕੰਨਾਂ ਤੇ ਲਾਉਂਦੇ ਆ ਠੋਡੀ ਤੇ ਲਾਉਂਦੇ ਨੇ ਛਾਤੀ ਤੇ ਲਾਉਂਦੇ ਆ ਡੋਲਿਆਂ ਤੇ ਲਾਉਂਦੇ ਇਸ ਤਰ੍ਹਾਂ ਬਾਰਾਂ ਤਿਲਕ ਇਸ ਨੇ ਲਾਏ ਹੋਏ ਸੀ
ਜਾਏ ਨਿਕਟ ਬੇਦੀ ਕੁਲ ਰਾਈ
ਜਾ ਕੇ ਇਹਦੇ ਪਾਸ ਬੇਦੀਆਂ ਦੇ ਕੁਲ ਦੇ ਰਾਜਾ ਸਰੂਪ
ਸ੍ਰੀ ਕਰਤਾਰ ਕਰਤਾਰ ਲਾਈ
ਕਹਿੰਦੇ ਸੱਤ ਕਰਤਾਰ ਸੱਤ ਕਰਤਾਰ ਸੱਤ ਕਰਤਾਰ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਉਚਾਰ ਦਿੱਤਾ
ਸੱਜਣ ਹਮਰੋ ਇੱਕ ਮਰਾਸੀ
ਭਾਈ ਸੱਜਣ ਸਾਡਾ ਇੱਥੇ ਇੱਕ ਮਰਾਸੀ ਆਇਆ ਹੈ
ਉਹ ਚੱਲ ਆਇਓ ਤੁਮਰੇ ਪਾਸੀ
ਉਹ ਤੁਹਾਡੇ ਪਾਸ ਚੱਲ ਕੇ ਆਇਆ ਹੈ
ਹਟ ਕੇ ਪੁੰਨ ਹਮ ਪਾਸ ਨਾ ਗਏਓ
ਇੱਥੋਂ ਮੁੜ ਕੇ ਸਾਡੇ ਪਾਸ ਨੀ ਵਾਪਸ ਗਿਆ
ਉਹ ਜਾਣੇ ਤੇ ਕੋ ਕਿਆ ਭਇਓ
ਕਹਿੰਦੇ ਕੀ ਜਾਣੀਏ ਤੇ ਉਸ ਨੂੰ ਕੀ ਹੋ ਗਿਆ ਹੈ
ਸੱਜਣ ਕਹੇ ਨਾ ਆਇਓ ਕੋਈ
ਸੱਜਣ ਕਹਿੰਦਾ ਇੱਥੇ ਕੋਈ ਵੀ ਨਹੀਂ ਆਇਆ
ਇਹ ਆਵਤ ਹਮ ਢਿੱਗ ਹੋਏ ਸੋਈ
ਕਰਕੇ ਆਉਂਦਾ ਤੇ ਮੇਰੇ ਪਾਸ ਹੀ ਇੱਥੇ ਬੈਠਾ ਹੋਣਾ ਸੀ
ਗੁਰ ਕਹੇ ਕਰ ਆਇਓ ਤੋਹੀ
ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਇਸ ਆਸ਼ਰਮ ਦੇ ਚੋ ਆਇਆ ਹੈ
ਪੂਰਨਾ ਕਹੋ ਇਹ ਸੋ ਹੋਈ
ਕਹਿੰਦੇ ਝੂਠ ਨਾ ਬੋਲ ਇੱਥੇ ਜਿੱਥੇ ਮਹਾਰਾਜ ਕਹਿੰਦੇ ਹੁਣ ਆਇਆ
ਹੁਣ ਸੱਜਣ ਪੁਨ ਬਚਨ ਬਖਾਨਾ
ਸੁਣ ਕੇ ਸੱਜਣ ਨੇ ਫੇਰ ਬਚਨ ਉਚਾਰਿਆ
ਪਿਖਤ ਹੋ ਸੰਤ ਮਹਾਨਾ
ਕਹਿੰਦਾ ਤੁਸੀਂ ਤਾਂ ਸਾਧੂਆਂ ਦਾ ਲਿਬਾਸ ਧਾਰਿਆ ਬੜੇ ਮਹਾਂਪੁਰਸ਼ ਮੈਨੂੰ ਦਿਸਦੇ ਹੋ
ਉਠਣਾ ਤੋਂ ਸੋ ਕਰੋ ਉਚਾਰੀ
ਤੁਹਾਡੇ ਬਾਰੇ ਕਿ ਨਾਨਕ ਤਵਾ ਜੀ ਮਹਾਂਪੁਰਸ਼ਾਂ ਦੇ ਕੋਲ ਅਸੀਂ ਕਦੇ ਝੂਠ ਬੋਲ ਹੀ ਨਹੀਂ ਸਕਦੇ
ਨਹੀਂ ਪ੍ਰਤੀਤ ਤੋਂ ਲਿਹੋ ਨਿਹਾਰੀ
ਵੱਡਾ ਝੂਠ ਬੋਲਿਆ ਨਹੀਂ ਤੁਹਾਨੂੰ ਕਹਿੰਦਾ ਨਿਸਚਾਉਂਦਾ ਤਾਂ ਅੰਦਰ ਜਾ ਕੇ ਵੇਖ ਲਓ
ਗੁਰਮੁਖੋ ਕਹਿ ਜਾਵੋ ਬਾਲਾ
ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਨੂੰ ਕਹਿੰਦੇ ਜਾ ਭਾਈ ਬਾਲਿਆ
ਕਰੋ ਵੈਸ਼ਨੂੰ ਕੋ ਮੁਖ ਕਾਲਾ
ਕਹਿੰਦਾ ਜਿਹੜਾ ਉੱਤੋਂ ਵੈਸ਼ਨੂੰ ਸਾਧ ਬਣਿਆ ਦਾ ਮੂੰਹ ਜਾ ਕੇ ਕਾਲਾ ਕਰ
ਅੰਤਰ ਤੇ ਸਹਿਜਾਦਾ ਲਿਆਏ
ਅੰਦਰ ਤੋਂ ਭਾਈ ਸਹਿਜਾਦੇ ਨੂੰ ਲਿਆ ਕੇ
ਕਾਲਕ ਜਾ ਕੇ ਬਦਲ ਲਗਾਏ
ਇਹ ਸੱਜਣ ਦੇ ਚਿਹਰੇ ਦੇ ਉੱਤੇ ਕਾਲ ਸਲਾਉਣਾ ਕਰ
ਸੁਣਤ ਸਰੋਣ ਮੈਂ ਤੂਰਨ ਗਯੋ
ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਸੁਣ ਕੇ ਮੈਂ ਛੇਤੀ ਚਲੇ ਗਿਆ
ਬੰਧਨ ਜੁਗਤੀ ਬਲੋਗਤ ਪਾਇਓ
ਤੇ ਵੇਖਿਆ ਤੇ ਵਿਚਾਰੇ ਨੂੰ ਬੰਨਿਆ ਹੋਇਆ ਤੇ ਬੰਧਨਾਂ ਦੇ ਸਹਿਤ ਵੇਖਿਆ
ਜੁਗਤ ਕਰਿਓ ਸੋ ਲੀਨ ਉਠਾਈ
ਇਸ ਨੂੰ ਚੰਗੀ ਤਰ੍ਹਾਂ ਇਹਦੇ ਜਿਹੜੇ ਸੀ ਪਾਈਆਂ ਮੁਸ਼ਕਾਂ ਖੋਲੀਆਂ ਤੇ ਔਰ ਇਸ ਨੂੰ ਨਾਲ ਲਿਆ
ਸਹਿਜਾਦੇ ਤਵ ਗਿਰਾ ਅਲਾਈ
ਸਹਿਜਾਦੇ ਨੇ ਉਸ ਵੇਲੇ ਇਸ ਤਰ੍ਹਾਂ ਬਾਣੀ ਆਖੀ
ਭਲੇ ਥਾਨ ਭੇਜੋ ਮਜਨਾਥਾ
ਕਹਿਣ ਲੱਗਾ ਹੇ ਨਾਥ ਬਾਲਾ ਜੀ ਤੇ ਜਾ ਹੇ ਬਾਲਾ ਜੀ ਨਾਥ ਗੁਰੂ ਨਾਨਕ ਸਾਹਿਬ ਮਾਲਕ ਨੇ ਚੰਗੇ ਥਾਂ ਭੇਜਿਆ
ਕੀਰੋਂ ਤਾਰੇ ਬੰਦੇ ਹੱਥਾਂ
ਇਹਨਾਂ ਨੇ ਤੇ ਮੇਰੇ ਵਸਤਰ ਵੀ ਲਾ ਲੈ ਤੇ ਮੇਰੇ ਹੱਥ ਬੰਨ ਲੈ ਮੁਸ਼ਕਾਂ ਦਿੱਤੀਆਂ
ਇੰਤੇ ਪਟ ਅਬ ਦਿਓ ਜਵਾਏ
ਕਹਿੰਦਾ ਇਹਨਾਂ ਤੋਂ ਵਸਤਰ ਤਾਂ ਮੇਰੇ ਰੇਸ਼ਮੀ ਦਵਾ ਦਿਓ
ਬੜੇ ਦੁਸ਼ਟ ਪਾਪੀ ਦੁਖਦਾਏ
ਬੜੇ ਦੁਸ਼ਟ ਨੇ ਤੇ ਪਾਪੀ ਦੁੱਖ ਦੇਣ ਵਾਲੇ ਨੇ
ਮੰਗ ਕਹਿ ਇਹ ਐਸੇ ਆਇਓ
ਇਹ ਬੰਦੇ ਕਹਿਣ ਲੱਗੇ ਨਹੀਂ ਨਹੀਂ ਭਾਈ ਬਾਲਾ ਇਹ ਤਾਂ ਨੰਗਾ ਹੀ ਆਇਆ ਸੀ
ਨਹਿਦ ਕੂਲ ਕੋ ਉਪਟ ਲਿਆਇਓ
ਕਹਿੰਦੇ ਕੋਈ ਵੀ ਸੁੰਦਰ ਵਸਤਰ ਤੇ ਫਰਨ ਆਦਕੇ ਨੇ ਨਹੀਂ ਲਿਆਂਦਾ
ਮੈਂ ਨਗਨ ਲੀਨ ਨਿਜ
ਕਹਿੰਦੇ ਭਾਈ ਬਾਲਾ ਜੀ ਪੀ ਮੈਂ ਉਹ ਵਸਤਰ ਤਾਂ ਲਾਏ ਹੋਏ ਸੀ ਤੇੜ ਦਾ ਛੱਡਿਆ ਸੀ ਨੰਗਾ ਹੀ ਇਸ ਤਰ੍ਹਾਂ ਲੈ ਕੇ
ਆਇਓ ਜੇ ਠੰਡੇ ਜਗਨਨਾਥਾ
ਜਿੱਥੇ ਜਗ ਦੇ ਮਾਲਕ ਸੀ ਤੇ ਉੱਥੇ ਲੈ ਕੇ ਮੈਂ ਲਿਆ ਕੇ ਇਹਨੂੰ ਖੜਾ ਕਰ ਦਿੱਤਾ
ਦੋਰਾ ਗੁਰ ਬੂਜਿਓ ਕਿਉਂ ਨਗਨ ਪਾ
ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸਜਾਦਿਆ ਨੰਗਾ ਕਿਉਂ ਹੋ ਗਿਆ
ਕਿਹਨੇ ਉਤਾਰੇ ਤੀਰ
ਤੇਰੇ ਵਸਤਰ ਕਿਹਨੇ ਲਾ ਲੈ ਨੇ
ਕੈਸਾ ਜਾਦਾ ਕਹਿਤੀ
ਸਹਿਜਾਦਾ ਜੀ ਕਹਿਣ ਲੱਗੇ
ਸੁਣੋ ਹਰਨ ਮਾਪਾਰੀ ਪੀਰ
ਇਹ ਪਰਾਇਆਂ ਦੇ ਦੁੱਖਾਂ ਨੂੰ ਮੇਟਣ ਵਾਲੇ ਸਤਿਗੁਰੂ ਮਹਾਰਾਜ ਜੀ ਸੁਣੋ
ਚੌਪੀ ਇਹ ਤੋਂ ਭਲੋ ਵੈਸ਼ਨੂੰ ਬੈਸਾ
ਕਹਿੰਦੇ ਤਾਂ ਚੰਗਾ ਵੈਸ਼ਨੂੰ ਸਾਧ ਬਣਿਆ ਬੈਠਾ
ਪੰਚਕ ਅਗੀ ਨਾ ਕੋ ਇਸ ਜੈਸਾ
ਇਹਦੇ ਵਰਗਾ ਠੱਗ ਤੇ ਪਾਪੀ ਹੀ ਕੋਈ ਨਹੀਂ ਹੈ
ਕੋ ਅੰਤਰ ਲੇਕਰ ਧਾਮਾ
ਮੈਨੂੰ ਕਹਿੰਦੇ ਅੰਦਰਲੇ ਭੋਰੇ ਵਾਲੇ ਘਰ ਵਿੱਚ ਲਿਜਾ ਕੇ
ਮੁਸਕੇ ਬਾਂਧ ਲੀਨ ਸੰਗ ਦਾਮਾ
ਰੱਸੀ ਦੇ ਨਾਲ ਮੇਰੀਆਂ ਮੁਸ਼ਕਾਂ ਬੰਨ ਲਈਆਂ
ਤੀਰ ਉਤਾਰ ਸਾਸਨਾ ਦੀਨੀ
ਮੇਰੇ ਵਸਤਰ ਲਾ ਲੈ ਤੇ ਮੈਨੂੰ ਬੜੀ ਸਜਾ ਦਿੱਤੀ
ਐਸੋ ਤੀਬਰ ਪਾਪ ਮਤ ਭੀਨੀ
ਇਸ ਤਰ੍ਹਾਂ ਬੜੇ ਭਾਰੀ ਪਾਪਾਂ ਵਿੱਚ ਇਹਦੀ ਬੁੱਧੀ ਭਿੱਜੀ ਪਈ ਆ
ਜੋ ਜੋ ਕੈਦ ਬਚਨ ਟਿਕ ਸੋਏ
ਜਿਵੇਂ ਜਿਵੇਂ ਭਾਈ ਸਜਾਦਾ ਬਚਨਾਂ ਨੂੰ ਕਹਿ ਰਿਹਾ
ਜਿਉਂ ਤੋਂ ਸੱਜਣ ਲੱਜਿਤ ਹੋਏ
ਸੱਜਣ ਸਾਧ ਸੰਗ ਜੀ ਨੀਵੀਂ ਪਾਈ ਜਾ ਰਿਹਾ ਤੇ ਸ਼ਰਮਿੰਦਾ ਹੋ ਰਿਹਾ
ਨੀਜ ਗਰੀਬ ਜੇ ਬੋਲ ਨਾ ਆਵਾ
ਇਸ ਦੀ ਧੌਣ ਨੀਵੀਂ ਹੋ ਗਈ ਗੁਰੂ ਨਾਨਕ ਸਾਹਿਬ ਦੇ ਅੱਗੇ ਕੋਈ ਬੋਲ ਨਹੀਂ ਆਉਂਦਾ
ਕੈਸੋ ਦੁਰੇ ਨਾ ਮਿਸ ਕੋ ਪਾਵੈ
ਹੁਣ ਧਰਤੀ ਵਿਹਲ ਨਹੀਂ ਦਿੰਦੀ ਬਹਾਨਾ ਨਹੀਂ ਪਾਉਂਦਾ ਕਿਸ ਤਰ੍ਹਾਂ ਧਰਤੀ ਦੇ ਚ ਛੁਪ ਜਾਵੇ
ਲੱਜਿਤ ਹੋਇਓ ਦੇਖ ਮਹਾਨਾ
ਤੇ ਬੜਾ ਭਾਰੀ ਦੇਖ ਕੇ ਸ਼ਰਮਿੰਦਾ ਹੋਇਆ ਹੋਇਆ
ਸ੍ਰੀ ਗੁਰੂ ਸ਼ਬਦ ਬਖਾਨਾ
ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਆਖਿਆ ਮਹਾਰਾਜ ਕਹਿੰਦੇ ਉਹ ਨਾਂ ਕੀ ਤੇਰਾ ਕਹਿੰਦਾ ਸੱਜਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾਮ ਤਾਂ ਸੱਜਣ ਵਿਖਾਇਆ ਹੋਇਆ ਪਰ ਇਸ ਵਾਸਤੇ ਤੂੰ ਮਾਰ ਦਿਆ ਠੱਗੀ ਪਰ ਠੱਗ ਬਣ ਕੇ ਠੱਗੀ ਤਾਂ ਮਾਰ ਸੱਜਣ ਬਣ ਕੇ ਨਾ ਕਿਸੇ ਨਾਲ ਠੱਗੀ ਮਾਰ ਬਹੁਤੇ ਦੇਖ ਕੇ ਤੈਨੂੰ ਭਰਮ ਜਾਣਗੇ ਲੋਭੀ ਹੋ ਜਾਣਗੇ ਤੇਰੇ ਲਿਬਾਸ ਨੂੰ ਅਖੀਰ ਕਹਿੰਦਾ ਮਹਾਰਾਜ ਉਪਦੇਸ਼ ਦਿਓ ਗਲਤੀਆਂ ਮੰਨ ਲਈਆਂ ਇਹਦੇ ਭੋਰੇ ਵਿੱਚੋਂ 100 ਸਿਰ ਕੱਢਿਆ ਮਹਾਰਾਜ ਨੇ ਜਿਹੜਾ ਲੋਕਾਂ ਦਾ ਵੱਢ ਵੱਢ ਕੇ ਸੁੱਟਿਆ ਸੀ ਮਾਲ ਧਨ ਲੁੱਟਿਆ ਹੋਇਆ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਅੰਦਰ ਉਪਦੇਸ਼ ਵੀ ਔਰ ਇਸ ਦੀ ਦਸ਼ਾ ਜਿਹੜੀ ਉਹ ਵੀ ਦੱਸਣਾ ਕੀਤੀ ਸਰਵਣ ਕਰੋ
ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੂਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ 6ਵੇਂ ਘਰ ਦੇ ਵਿੱਚ ਇਹ ਸ਼ਬਦ ਉਚਾਰਦੇ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ ਚਾਹੇ ਗੋਡ ਕਹਿੰਦੇ ਅੱਲਾ ਕਹਿੰਦੇ ਖੁਦਾ ਕਹਿੰਦੇ ਆ واسطے واہگرو کہندے بیانتی وہ نام نے پر رب ایک ہے پرمیشر اوہکار سارے دا پرکاشک ہے اتپتی لیتا پالنا کرتا ستگرو دی پرساد کرپا دوارا اس دی پراپتی ہندی ہے اگے سرون کرو
چلکنا چلکنا
مہاراج کہندے جس طرح کہیں دا برتن ہوندا سی پنجاب دیش وچ کہیں دے شنے ہوندے سی ساڈے بزرگ دودھ دے بھر بھر کے پیندے سی کہیں دیاں تھالیاں بھی ہوندیاں سی اس واسطے اجل کہاں چلکنا جویں کہندے کہیں دا برتن بڑا اتو چٹا ہوندا تے بہت ہی چلکدا ہوندا ہے
کوٹن کالی مس
تے جے کر کے ساتھ سنگ جی اس نو کوٹم رگڑیے بھاو کی اونوں من جی جائیے تے دھوئی وی جائیے وہ کہندے برتن وچوں کالی مس سیاہی نکلدی رہندی ہے جڑے کرم کانڈی لوگ وہ کہندے بھانڈے نو سچا نہیں مندے کیونکہ اس وچوں شاہی نکلدی رہندی کنا وی اس نو دھوئی جاو
دھوتیا جھوٹ نہ اترا
مہاراج کہندے جھوٹ نہ دھوتیا ہویا تے اس دی جڑی جھوٹ کالس دی نہیں لیندی
ایسو دھووا تے سی
جے کر کے تے اس دے بھانڈے نو تے سو بھی سو واری بھی دھو دئیے تے مہاراج کہندے سجن تو بہت اجل ہے تے چلک رہا تیرے بارہ تلک بھی لائے نے بھگوا لواس بھی ہے اس واسطے ہو جا آسن ہے کھڑاوا پوے بنائے ہوئے نے سادواں بڑا لواس ہے بڑے تیرے تلک شاپے لائے تے چمک رہے نے کوٹم کالی مس جدو تینو کوٹم ویکھیا نا بچار کے پی تیرے اندر تا کالی پاپا دی سیاہی نکلی ہے اور سو سر لوکاں دا نکلا تیرے پورے وچوں اے کالی پاپا دی سیاہی نکلی دھوتیاں جھوٹ نہ اتر ہے جے تیرے ورگا شریر اتوں دھوئی جاوے تا اے پاپا دی جھوٹ کدے لہ نہیں سکدی جے کر کے سینکڑے واری وی دھولویں جا کے تیرتھاں دے اتے
سجن سے ہی نال میں
مہاراج پھر سجن دسو کون ہندے آ مہاراج کہندے سجن سنت نے یا سجن سب گن نے اوہی آ جڑا اس واسطے جدو بندہ اتو چلے تے نال چلن
جدیا نال چلانا
تے جے کر کے میرے نال سنت سجن جڑے سب گن چلن
جتھے لیکھا منگیا
جتھے واہگرو پرمیشر دی درگاہ دے اندر حساب منگیا جانا
جتھے کھڑے دسانا
مہاراج کہندے اتھے کھڑے ہوئے دسن تے اس واسطے جگیاسواں نوں چھڈا لین اتھے
کوٹھے منڈپ ماریاں
رہاؤ وشرام دے کے اچار دے آ کوٹھے کچے ہندے آ تے منڈپ ہندے نے ساتھ سنگ جی سوا استھان ماڑیاں ڈبل سٹوریاں جا تین جا چار بہت لمے چوڑے مکان کوٹھے منڈپ ماڑیاں گے
پاسو چت وی آہا
مہاراج کہندے پاسیاں تو بہت ہی چترکاری کیتی ہوئی ہوے بیل بوٹے نا مکاناں نوں کڈے ہوئے ہون
کٹھیاں کم نہ آونی
بھائی جڑیاں ٹہن جوگیاں تے کسے وی کم نہیں ہو جائے محل تے ماڑیاں
وچوں سکھنی آہا
جے کر کے بھائی وچوں خالی نے سمرن تو بنا اس واسطے گھراں وچ سویرے بانی تاں پڑھی دی ہے نہیں گرو دا آلما آوے گا جب جی صاحب پڑھنا سخمنی پڑھنی ہے جے سمرن تو خالی نے اے کسے کم نہیں ہن مکان اُدے نالوں بھلی سہاوی شاپری جامے ہر گن گائے جے جڑیاں کوٹھے منڈپ ماڑیاں تے کوٹھے جڑے منکھاں دے شریر نے کوئی لمے قد والے مندرے قد والے نے اس واسطے پاویں دیہاں باہروں بہت ہی چترکاری سونے ساتھ سنگ جی بستر پائے ہوئے ہون تے مہاراج کہندے جے نام تو سکھنیاں اے دیہاں کسے بھی کم نہیں ہن
بگا بگے کپڑے تیرتھ منج وسانا
تے مہاراج کہندے بگا بگلے نوں کہندے او دے بگے کپڑے چٹے کھم ہوندے آ تے تیرتھاں دے اتے او رہندے ہن
کڑ کڑ جیاں کھاونے بگے نہ کہیاں نا
تے مہاراج کہندے کٹ کٹ کے او مچھیاں نوں کھا لیندے آ تے بگے ہنس نہیں کہے جا سکدے اس واسطے او سادھو نہیں کہا سکدے ایسے پکھنڈی
شریر میں
مہاراج کہندے جی میں سمل سمل دا رخ ہوندا ہے تے اس واسطے اونوں ویکھ کے میجن توتے آندے آ تے توتا سمجھدا وی پھل بڑا سندر ہے اودے چونج ماردا او چیڑا ہوندا چونج وچ رہ جاندی تے او مر جاندا توتا اس واسطے مہاراج کہندے سمل دا رخ ہوندا تا سندر ایہو جا تیرا شریر ہے ਤੇ ਇਸ ਵਾਸਤੇ ਇਸ ਨੂੰ ਵੇਖ ਕੇ
ਮੈਜਨ ਦੇਖ ਭੁਲਾਨਾ
ਤੇ ਮੈਜਨ ਨਾਮ ਤੋਤਿਆਂ ਵਾਂਗ ਮੈਂ ਜਨ ਮੇਰੇ ਜੈਸੇ ਜਨ ਵੇਖ ਕੇ ਤੇ ਭੁੱਲ ਜਾਂਦੇ ਨੇ ਵੀ ਤਾਂ ਬਹੁਤ ਸੰਤ ਹੋਣਾ ਗਿਆਨ ਦਾ ਉਪਦੇਸ਼ ਦੇਵੇਗਾ ਸਿਮਰਨ ਵਾਲਾ ਹੈ
ਤੇ ਫਿਰ ਕੰਮ ਨਾ ਆਵਣੀ
ਤੇ ਮਹਾਰਾਜ ਕਹਿੰਦੇ ਤੇਰੇ ਜਿਹੜੇ ਗਿਆਨ ਦੇ ਉਪਦੇਸ਼ ਨੇ ਸੱਜਣਾ ਤੇ ਫਲ ਕਿਸੇ ਦੇ ਕੰਮ ਨੀ ਆਉਣ ਵਾਲੇ
ਇਹ ਗੁਣ ਮੈਂ ਤਨਹਾਨਾ
ਇਸ ਵਾਸਤੇ ਕਹਿੰਦੇ ਤੇ ਗੁਣ ਮੈਂ ਤਨ ਹਨ ਤੇ ਔਗਣ ਜਿਹੜੇ ਨੇ ਤੇ ਤਨ ਮੈਂ ਹਨ ਇਸ ਵਾਸਤੇ ਤੇਰੇ ਤਨ ਮੈਂ ਵਿੱਚ ਹਨ ਜਿਹੜੇ ਸਿਮਲ ਵਾਲੇ ਸਾਰੇ ਔਗਣ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਹਾਰਾਜ ਕਹਿੰਦੇ ਤੇਰੇ ਸਰੀਰ ਵਿੱਚ ਇਹ ਸਾਰੇ ਔਗਣ ਹਨ ਸਿਮਲ ਵਾਲੇ
ਅੰਦਰੇ ਭਾਰ ਉਠਾਇਆ
ਕਹਿੰਦੇ ਤੂੰ ਸੰਤ ਬਣੀ ਬੈਠਾ ਚੇਲੇ ਵੀ ਬੜੇ ਬਣਾਏ ਕੰਨਾ ਵਾਟੀ ਕੁਰੂ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਮੰਤਰ ਵੀ ਦੇਈ ਜਾਂਦਾ ਮਹਾਰਾਜ ਕਹਿੰਦੇ ਤੇਰੀ ਹਾਲਤ ਇਹੋ ਜਿਹੀ ਅੰਧਲਾ ਭਾਰ ਬਿਠਾਇਆ ਇੱਕ ਬੰਦਾ ਅੰਨਾ ਹੋਵੇ ਤੇ ਪੰਡ ਵੱਡੀ ਬਨ ਕੇ ਸਿਰ ਦੇ ਉੱਤੇ ਚੱਕ ਲਵੇ
ਡੂੰਗਰ ਵਾਟ ਬਹੁਤੀ
ਡੂੰਗਰ ਭਾਈ ਪਹਾੜਾਂ ਦਾ ਰਸਤਾ ਬਹੁਤ ਹੀ ਕਠਿਨ ਹੋਵੇ
ਅੱਖੀ ਲੋੜੀ ਨਾ ਲਹਾ
ਤੇ ਅੱਖਾਂ ਤੋਂ ਭਾਈ ਦਿਸਦਾ ਨੀ ਹੈ ਦੇਖਣਾ ਚਾਹੁੰਦਾ ਅੰਧਲਾ ਬੰਦਾ
ਚੜੀ ਲੰਘਾ ਕੇਤੀ
ਦੱਸੋ ਭਾਈ ਪੰਡ ਚੱਕ ਕੇ ਕਿਵੇਂ ਪਹਾੜ ਤੋਂ ਪਾਰ ਲੰਘੇਗਾ ਅੰਧਲਾ ਭਾਰ ਬਿਠਾਇਆ ਇਸ ਤਰ੍ਹਾਂ ਅਗਿਆਨੀ ਪਖੰਡੀ ਗੁਰੂ ਬਣਦੇ ਆ ਤੇ ਲੋਕਾਂ ਦੀ ਜ਼ਿੰਮੇਵਾਰੀ ਦਾ ਭਾਰ ਚੱਕ ਲੈਂਦੇ ਤਨ ਮਨ ਧਨ ਸਭ ਦੇ ਦੇ ਮੈਨੂੰ ਮੈਂ ਤੇਰਾ ਪਰਲੋਕ ਦਾ ਠੇਕੇਦਾਰ ਹਾਂ ਮੇਰੇ ਤੋਂ ਮੰਤਰ ਲੈ ਲਾ ਇਹ ਜ਼ਿੰਮੇਵਾਰੀ ਦੀ ਪੰਡ ਚੱਕ ਲੈਂਦੇ ਸਿਰ ਤੇ ਆਪ ਦੀਦਾ ਨੀ ਅੰਨਿਆ ਅਗਿਆਨੀਆਂ ਪਖੰਡੀਆਂ ਗੁਰੂਆਂ ਨੂੰ ਤੇ ਅੱਗੇ ਬਾਈ ਪਹਾੜਾਂ ਦਾ ਰਸਤਾ ਹੈ ਤੇ ਜਮਾਂ ਦਾ ਇਸ ਵਾਸਤੇ ਖੰਡੇ ਧਾਰ ਗਲੀ ਅਤ ਭੇੜੇ ਅਸਪਤਰ ਬਣ ਨੇ ਅੱਗੇ ਅਗਨੀ ਦਾ ਸਮੁੰਦਰ ਹੈ ਬਹੁਤ ਹੀ ਕਠਿਨ ਰਸਤਾ ਹੈ ਪਰ ਚਾਹੁੰਦਾ ਅੱਖਾਂ ਨਾਲ ਦੇਖਣਾ ਦਿਸਦਾ ਇਹਨੇ ਦੱਸੋ ਕਿਸ ਤਰ੍ਹਾਂ ਆਪ ਹੀ ਨੀ ਲੰਘ ਸਕਦਾ ਤੇ ਲੋਕਾਂ ਦੀ ਜ਼ਿੰਮੇਵਾਰੀ ਜਿਹੜੀ ਲੈ ਕੇ ਪੰਡ ਕਿਵੇਂ ਲੰਘੇਗਾ
ਨੌਕਰੀਆਂ ਚ ਵੀ ਆਈਆਂ
ਦੇਵੀ ਦੇਵਤਿਆਂ ਦੀਆਂ ਨੌਕਰੀਆਂ ਕੋਈ ਕਰ ਲਵੇ ਤੇ ਚੰਗਿਆਈਆਂ ਵੀ ਧਾਰਨ ਕਰ ਲਵੇ
ਸਿਆਣਪ ਕੀਤੀ
ਹੋਰ ਜਿਹੜੀਆਂ ਸਿਆਣਪਾਂ ਵੀ ਬੁੱਧੀ ਦੀਆਂ ਕਰ ਲਵੇ ਤੇ ਕਿਸ ਕੰਮ ਹਨ
ਨਾਨਕ ਨਾਮ ਸੰਭਾਲ ਤੂੰ
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਿੱਖਿਆ ਦਿਓ ਵੀ ਹੇ ਮਨਾ ਤੂੰ ਤਾਂ ਵਾਹਿਗੁਰੂ ਦੇ ਨਾਮ ਨੂੰ ਯਾਦ ਕਰ
ਸਦਾ ਛੁੱਟੇ ਜੇਤੀ
ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੰਨਿਆ ਹੋਇਆ ਛੁੱਟ ਜਾਵੇ
ਪਾਪੀ ਦੁਰਮਤ ਤੂੰ ਕਲਮਲ ਕੀ ਖਾਨ
ਮਹਾਰਾਜ ਕਹਿੰਦੇ ਤੂੰ ਦੁਰਮਤ ਪਾਪੀ ਹੈ ਤੇ ਪਾਪਾਂ ਦੀ ਖਾਣੀ ਹੈ ਬੜਾ ਭਾਰੀ ਦੁਰਮਤੀਆਂ ਹੈ
ਵੈਸ਼ਨੂੰ ਵੇਖ ਮਹਾਨ
ਤੂੰ ਵੈਸ਼ਨੂੰ ਵਾਲਾ ਸਾਧਾਂ ਵਾਲਾ ਲਿਬਾਸ ਆਪਣਾ ਬਣਾਇਆ ਹੋਇਆ
ਬਾਰਿਸ਼ ਦਾ ਬੀਜ ਬਿਖ ਪੂਰੀ
ਕਹਿੰਦੇ ਬਾਹਰੋਂ ਤਾਂ ਇਸ ਵਾਸਤੇ ਸੋਧਾ ਅੰਮ੍ਰਿਤ ਵਰਗਾ ਲੱਗਦਾ ਹੈ ਬੜਾ ਸੋਹਣਾ ਅੰਦਰ ਤੇਰੇ ਵਿਓਹ ਭਰੀ ਹੋਈ ਹੈ ਤੇ ਬਾਹਰੋਂ ਤੇਰੀਆਂ ਅੰਮ੍ਰਿਤ ਵਰਗੀਆਂ ਮਿੱਠੀਆਂ ਗੱਲਾਂ ਨੇ ਤੇ ਅੰਦਰ ਜ਼ਹਿਰ ਵਰਗੇ ਤੇਰੇ ਕੌੜ ਹੈ ਤੈਨੂੰ ਜਾਮ ਪਕੜ ਕੇ ਬੜੇ ਭਾਰੀ ਦੁੱਖ ਦੇਣਗੇ
ਜੰਜੀਰ ਤੋਏ ਗਰ ਪਾਵਣ ਹੈ
ਵੱਡੇ ਵੱਡੇ ਸੰਗਲ ਤੇਰੇ ਗਲ ਦੇ ਵਿੱਚ ਪਾਉਣਗੇ
ਓਏ ਸਾਸਨਾ ਕੌਣ ਛੁਡਾਵੇ ਹੈ
ਇਸ ਵੇਲੇ ਐਸੀ ਸਾਸਨਾ ਤਾੜਨਾ ਹੋਈ ਤੈਨੂੰ ਕੌਣ ਛੁਡਾਵੇਗਾ
ਦੁਸ਼ਟ ਕਰਤ ਧਨ ਜੋ ਇੱਕ ਥਾਂ ਹੈ
ਕਹਿੰਦੇ ਹੇ ਦੁਸ਼ਟ ਤੂੰ ਜਿਹੜਾ ਲੋਕਾਂ ਦੇ ਗਲ ਵੱਢ ਵੱਢ ਕੇ ਇੱਕ ਥਾਂ ਧਨ ਇਕੱਠਾ ਕਰੀ ਜਾ ਰਿਹਾ
ਰਾਜ ਨਾ ਆਵੇ ਜਮ ਬਿਨ ਲਾਏ
ਜਦੋਂ ਤੂੰ ਬਰਲਾਪ ਕਰੇਗਾ ਤੇ ਜਮਾਂ ਦੇ ਅੱਗੇ ਉਸ ਵੇਲੇ ਕੰਮ ਨਹੀਂ ਆਉਣਾ
ਖੁਦਮੰਤਾ ਸੰਬੰਧੀ ਜੋ
ਇਹ ਪੁੱਤਰ ਇਸਤਰੀ ਹੋਰ ਜਿਹੜੇ ਤੇਰੇ ਸੰਬੰਧੀ ਹਨ
ਇਹਨਾਂ ਤੋਂ ਇਹ ਸਹਾਈ ਹੋਵੇ
ਮਹਾਰਾਜ ਕਹਿੰਦੇ ਕੋਈ ਵੀ ਤੇਰਾ ਸਹਾਇਕ ਨਹੀਂ ਹੋਵੇਗਾ
ਆਵੇ ਪੀਰ ਪਰਿਓ ਚਿਰ ਕਾਲਾ
ਨਰਕਾਂ ਵਿੱਚ ਪਿਆ ਹੋਇਆ ਬੜਾ ਭਾਰੀ ਪੀੜ ਦੁੱਖ ਪਾਵੇਗਾ
ਹਰ ਪਾਪਨ ਕੋ ਹੋਏ ਬਸਾਲਾ
ਚਿਰ ਕਾਲ ਦੁੱਖ ਪਾਏਗਾ ਤੇ ਪਾਪਾਂ ਦਾ ਬੜਾ ਭਾਰੀ ਤੈਨੂੰ ਫਲ ਮਿਲੇਗਾ
ਦਰਸ਼ਨ ਕਰ ਹੀ ਸੁਣ ਬਚਨ ਭਿਆਨੇ
ਐਸੇ ਭਿਆਨਕ ਤਾਈ ਵਾਲੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ
ਮਨ ਸੱਜਣ ਭੈ ਭਇਓ ਮਹਾਨੇ
ਸੱਜਣ ਦੇ ਮਨ ਦੇ ਵਿੱਚ ਬਹੁਤ ਹੀ ਡਰ ਹੋ ਗਿਆ
ਹੋਏ ਅਧੀਨ ਪਾਇਨ ਲਪਟਾਇਓ
ਬਹੁਤ ਹੀ ਅਧੀਨ ਹੋ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗ ਗਿਆ
ਹੱਥ ਜੋੜ ਕਰ ਬਚਨ ਲਾਇਓ
ਦੋਵੇਂ ਹੱਥ ਜੋੜ ਕੇ ਸਾਧ ਸੰਗਤ ਜੀ ਬਚਨ ਉਚਾਰਨ ਕੀਤਾ
ਮਨ ਕੀਨੇ ਮੈਂ ਅਤ ਭਾਰੀ
ਮਹਾਰਾਜ ਮੈਂ ਬਹੁਤ ਵੱਡੇ ਵੱਡੇ ਭਾਰੀ ਪਾਪ ਕੀਤੇ
ਆ ਰੱਖੋ ਹਾਂ ਸ਼ਰਨ ਤੁਮਾਰੀ
ਹੁਣ ਮਹਾਰਾਜ ਤੁਹਾਡੀ ਸ਼ਰਨ ਵਿੱਚ ਪੈ ਗਿਆ ਹੁਣ ਮੈਨੂੰ ਰੱਖ ਲੋ
ਸੰਤ ਬਿਰਧ ਸਦ ਹੀ ਉਪਕਾਰੀ
ਬਚਾ ਲੋ ਸੱਚੇ ਪਾਤਸ਼ਾਹ ਸੰਤਾਂ ਦਾ ਬਿਰਧ ਹੈ ਉਹ ਪਰਉਪਕਾਰੀ ਹੁੰਦੇ ਆ
ਰਾਵਰ ਮਿਲਤ ਭਈ ਸੁਧ ਸਾਰੀ
ਆਪ ਜੀ ਨੂੰ ਮਿਲ ਕੇ ਮੇਰੇ ਮਨ ਦੇ ਵਿੱਚ ਬਹੁਤ ਸਾਰੀ ਸੁਧ ਗਿਆਤ ਹੋ ਗਈ
ਆ। ਹੋਰ ਕਹਿ ਪਾਪ ਕਰਨ ਤਜ ਦੇਈ,
ਮਹਾਰਾਜ ਕਹਿੰਦੇ ਛੁੱਟਣਾ ਦਾ ਵੇ ਪਾਪ ਕਰਨੇ ਛੱਡ ਦੇ,
ਸੋ ਕਰਨਾ ਕਰਤਾਰ ਕਰੇਈ,
ਸਾਡੇ ਕਰਤਾਰ ਵਾਹਿਗੁਰੂ ਪਰਮੇਸ਼ਰ ਤੇਰੇ ਤੇ ਕਿਰਪਾ ਕਰੇਗਾ।
ਸਤਨਾਮ ਸਿਮਰੋ ਲਿਵ ਲਾਈ,
ਲਿਵਲਾ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰ,
ਭਰੋ ਜੀ ਕੋ ਹੋਏ ਸੁਖ ਪਾਈ,
ਫੇਰ ਤੇਰੇ ਜੀਵ ਆਤਮਾ ਦਾ ਭਲਾ ਹੋ ਜਾਊ ਤੇ ਸੁਖ ਪਾਵੇਗਾ।
ਦੂਰਾ ਕਬਨਾ ਅਗਾਰੀ ਹੋ ਕਰੋ,
ਕਹਿੰਦਾ ਸੱਚੇ ਪਾਤਸ਼ਾਹ ਕਦੇ ਵੀ ਅੱਗੇ ਨੂੰ ਹੁਣ ਮੈਂ ਨਹੀਂ ਕਰਦਾ,
ਪਿਛਲੇ ਬਖਸ਼ੋ ਪਾਪ,
ਪਿਛਲੇ ਕੀਤੇ ਹੋਏ ਮੇਰੇ ਪਾਪ ਤੇ ਗੁਨਾਹ ਬਖਸ਼ ਦਿਓ।
ਉਪਦੇਸ਼ੋ ਸਿੱਖ ਕੀਜੀਏ,
ਮੈਨੂੰ ਉਪਦੇਸ਼ ਦਿਓ ਤੇ ਆਪਣਾ ਸਿੱਖ ਬਣਾ ਲਓ।
ਜੋ ਨਾਮ ਕੋ ਜਾਪੀ,
ਆਪਣੇ ਮੂਲ ਮੰਤਰ ਗੁਰਮੰਤਰ ਨਾਮ ਦਾ ਜਾਪ ਦਿਓ।
ਹੋਰ ਕਰਮ ਕਰ ਇਤੁਮ ਆਏ,
ਇਹਦਾ ਮੇਰਾ ਇੱਕ ਚੰਗਾ ਕਰਮ ਜਿਹੜਾ ਸੀ ਪ੍ਰਗਟ ਹੋ ਗਿਆ ਤਾਂ ਤੁਸੀਂ ਇੱਧਰ ਆ ਗਏ।
ਇਉਂ ਕਹਿ ਰਹੇ ਚਰਨ ਲਪਟਾਏ,
ਇਉਂ ਕਹਿ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਹੀ ਲੱਗ ਗਿਆ।
ਕਿਰਪਾ ਧਾਰ ਗੁਰਬਚਨ ਉਚਾਰਾ,
ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰਿਆ।
ਇਉਂ ਮਰਾਸੀ ਗੁਰੂ ਤੁਮਾਰਾ,
ਮਹਾਰਾਜ ਹੱਸ ਪਏ ਕਹਿੰਦੇ ਆ ਸਜਾਦਾ ਮਰਾਸੀ ਤੇਰਾ ਗੁਰੂ ਆ।
ਇਸ ਕੇ ਮਾਨੇ ਭਲਾ ਜਨੀ ਜਾ,
ਕਹਿੰਦੇ ਇਹਦੇ ਚਰਨਾਂ ਤੇ ਮੱਥਾ ਟੇਕ ਕੇ ਹੀ ਨਿਵਿਤ ਬਣਿਆ ਤਾਂ ਤੇਰਾ ਭਲਾ ਹੋਣਾ।
ਕਰਨੇ ਪਾਪ ਸਰਬ ਤਜ ਦੀ ਜਾ,
ਜਿੰਨੇ ਪਾਪ ਕਰਨੇ ਉਹ ਸਾਰੇ ਛੱਡ ਦੇ।
ਸਹਿਜਾਦੇ ਕੋ ਬੰਦਨ ਕਰੀ,
ਸਹਿਜਾਦੇ ਨੂੰ ਸਾਧ ਸੰਗ ਜੀ ਨਮਸਕਾਰ ਕੀਤੇ।
ਸੱਜਣ ਪਾ ਨਿਹਾਲ ਤੇ ਕਰੀ,
ਇਹ ਜਿਹੜਾ ਸੱਜਣ ਸੀ ਸਾਧ ਸੰਗ ਜੀ ਉਸ ਵੇਲੇ ਨਿਹਾਲ ਹੋ ਗਿਆ।
ਗੁਰ ਕਹਿ ਸਦਨ ਪਾਪ ਧਨ ਜੋ,
ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਘਰ ਦੇ ਵਿੱਚ ਪਾਪਾਂ ਦਾ ਧਨ ਹੈ
ਲੁਟਾ ਦੀਜੇ ਸਭ ਸੋ,
ਇਹ ਸਾਰਾ ਤੂੰ ਲੁਟਾ ਦੇਣਾ ਕਰ।
ਮਾਨੋ ਬਚਨ ਨਿਕਟ ਜੋ ਸਰਬ ਦਰਬਾਰ,
ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਜਿਹੜਾ ਕੋਲ ਧਨ ਸੀ ਇਹ
ਰੰਕ ਬੁਲਾਏ ਲੁਟਾਇਓ ਸਰਬਾ,
ਗਰੀਬਾਂ ਨੂੰ ਬੁਲਾ ਕੇ ਸਾਰਾ ਲੁਟਾ ਦਿੱਤਾ।
ਇਸ ਪ੍ਰਕਾਰ ਤਿਸ ਤਾਈ,
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ ਦਿੱਤਾ।
ਅੱਗੇ ਕੀਨੋ ਗਮਨ ਗੁਸਾਈ,
ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੋਂ ਚਾਲੇ ਪਾਏ ਸਤਸੰਗ ਜੀ, ਜਿਸ ਤਰ੍ਹਾਂ ਅੱਗੇ ਕਥਾ ਆਵੇਗੀ ਤੇ ਪਿਆਰ ਦੇ ਨਾਲ ਸਰਵਣ ਕਰਨੇ। ਪਲਚੋ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।